छुन्ने राम राजे ਮੇਰਾ ਮਨ ਤਨ ਮਾਤ ਬਰਾ ਗਿਆ, ਮੇਰਾ ਮਨ ਤਨ ਮਾਤ ਬਰਾ ਗਿਆ, ਹਰ ਨੈਣ ਰਸ ਭਿੰਨ ਨੈਣ ਰਸ ਭਿੰਨੇ ਰਸ ਭਿੰਨੇ, ਮੈਂ ਹਰ ਪ੍ਰਭ ਪਿਆਰਾ ਦਸ ਗੁਰ, ਮੈਂ ਹਰ ਪ੍ਰਭ ਪਿਆਰਾ ਦਸ ਗੁਰ, ਮਿਲ ਹਰ ਮਨ ਮੰਨੇ ਹਰ ਮਨ ਮੰਨੇ, ਮਿਲ ਹਰ ਮਨ ਮੰਨੇ ਹਰ ਮਨ ਮੰਨੇ, ਮੂਰਖ ਕਾਰੇ ਲਾਇਆ, ਮੂਰਖ ਕਾਰੇ ਲਾਇਆ, ਨਾਨਕ ਹਰ ਕੰਮੇ ਹਰ ਕੰਮੇ, ਨਾਨਕ ਹਰ ਕੰਮੇ ਹਰ ਕੰਮੇ, ਮੇਰਾ ਮਨ ਤਨ ਬਹੁਤ ਬੈਰਾ ਗਿਆ, चिर 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 भया मैं चिरी बिछुने चिर 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 भया मन बहुत प्यास लगी मैं चिरी बिछुने कई जन्म भयो कीट पतंगा कई जन्म गज मीन कुरंगा कई जन्म पंखी सर्प होयो कई जन्म है वुर बिख जोयो मैं चिरी बिछुने बहुत जन्म बिछुरे थे माधो छोरे थे मांगो ए जन्म तुम्हारे लेखे ए जन्म तुम्हारे लेखे कहनुम दास आस लग जीव चिर 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 भया कहनुम दास आस लग जीव चिर भया दर्शन देखे चिर भया आस लग जीव मन बहुत प्यास लगी जन्म जन्म का विछड़िया हर मेलो सज्जन सैन गुरमुख प्यारे आए मिल जो जी हर ते विछड़े जो जी हर ते विछड़े सो सुख न वसन भैन सो सुख न वसन भैन मन बहुत प्यास लगी एक घड़ी न मिलते ता काल जुग होता हुन कद मिलिए चिर भयो दर्शन देखे मेरा मन लज्जे गुर दर्शन ताई बिलुप करे चात्रिक की न्याय बिलुप करे जो मछली बिन पानी है क्यों जीवन पावे जो मछली बिन पानी है क्यों जीवन पावे बूद विहूना चात्र का बूंद विहूना चात्र को क्यों कर तृप्तावे मन बहुत प्यास लगी क्यों कर तृप्तावे नाद कुरंग के बेदिया सनमुख उठदावे भवर लोभी कुसुम बासिका मिल आप बधावे त्यों संत जना हर प्रीत है त्यों संत जना हर प्रीत है देख दर्श अगावे चिर 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 भया। हर दर्शनो दिखाओ गुरुमुख प्यारे आए मिले, गुरुमुख प्यारे आए मिले। मैं चिरी बिछुने राम राजे, मेरे ते तरस खाए। बिछोड़ा बड़ा वड्डा दुख है, बिरों बिछोड़ा तनी स्यों, अठे पैर लवन हर वक्त तड़प, चैन नहीं। मैं एक वर्ष कीती सी, ए गल वक्खरी है कि मनुख नू पीड़ा दा एहसास ही ना होवे, ओ क्यों बेचैन होएगा। ते पीड़ा जदों हरी जांदी है उनका मतलब हुंदा है सुन्न हो जाना जां बेहोश हो जाना, चेतन तक हो जाना। किसे नूं ज्यादा पीड़ा सता रही होवे उन्हूं मार्फिया दा इंजेक्शन लगा देंदे ने, बेहोश हो जाए, चेतन तक गुआच जाए, चेतन का सुन्न हो जाए, एहसास खत्म हो जाए। ये नहीं पीड़ा खत्म हो जाती, पीड़ा होती है, एहसास खत्म हो जाता है। चेतनता नहीं तो सब कुछ एहसास करना से। ते मैं कर्ज करा रब की सब तो स्पष्ट ते वधिया देन जिहड़ी मनुख नूं है चेतनता। जिन कीता बेसुरत ते सुरता है, उन्हें चेतन दे दी। जो कुछ तू कर रहे हैं, जो कुछ सुन रहे हैं, जो देख रहे हैं, सब चेतनता नृत्य निर्भर है। जिस दिन चेतनता खो गई उस दिन तू कुछ भी नहीं कर सकेगा। कोमे में चलो चले जाते छे छे महीने साल साल पै रहे, कुछ नहीं कर सकते। चेतन तक हो जाती, होश विच आवे तो कुछ करे, एहसास खत्म हो जाता है। पर केडी अजीब गल है, बाकी तू सब कुछ कर रहे हैं, इसका मतलब बाकी हर काम लिए तेरे को चेतनता है। एक प्रभु का विछोड़ा है जिंदे तू विछड़िया हुआ है, पर तेरे को चेतनता कोई नहीं। हालांकि सब तो वड्डा दुख सी चिरों का विछड़िया हुए, जन्मों का विछड़िया हुए, पर तेरे को चेतनता कोई नहीं। तीर्थ कर्म के विछड़े, कर्म करके विछड़े हैं, उन्हें दोष भी ना दे। गुरु कहते एक चेतनता जाग पवे तेनू ए होश आ जाए, ए एहसास जाग पाए भी ए विछोड़े दी पीड़ा की है, तड़प पैदा होगी। तेरा एहसास जाग पाए विछोड़े दी पीड़ा की है। अपनी रचना तो बाबा कबीर जी ने गल आखी, कहन लगे जदों बिरहो जाग देना, बिरहो भुजंगम मन वसे, बिरहा विछोड़े दा एहसास, बिरहो भुजंगम मन वसे, मन तो ना माने को, बिरहो दा एक ऐसा सप है ना की लिया जाने वाला सप, ਕਿਸੇ ਮੰਤਰ ਨਾਲ ਕੀਲਿਆ ਨਹੀਂ ਜਾਂਦਾ, ਮੰਤ ਨਾ ਮੰਨੇ ਕੋਈ। ਤੇ ਜਿਹਨੂੰ ਬਿਰਹੋਂ ਦਾ ਵਿਛੋੜੇ ਦਾ ਅਹਿਸਾਸ ਜਿਹੜਾ ਹੈ ਇਹ ਦੱਸ ਜਾਏ ਉਹ ਪੀੜਾ। ਕਹਿਣ ਲੱਗੇ ਬਿਰਹੋਂ ਭੁਜੰਗਮ ਮਨ ਬਸੇ ਮੰਤ ਨਾ ਮਾਨੇ ਕੋਏ, ਆਰਾਮ ਵਿਯੋਗੀ ਰੱਬ ਤੋਂ ਵਿਛੜਿਆ ਹੋਇਆ। ਕਿਉਂਕਿ ਯੋਗ ਨਾ ਮਿਲਾਪ ਦਾ ਤੇ ਵਿਯੋਗ ਦਾ ਅਰਥ ਹੁੰਦਾ ਨਾ ਮਿਲਾਪ, ਵਿਛੜਿਆ ਹੋਇਆ ਯੋਗ ਮਿਲਾਪ ਨੂੰ ਕਹਿੰਦੇ ਨੇ। ਤੇ ਵਿਯੋਗੀ ਦਾ ਮਤਲਬ ਹੈ ਵਿਛੜਿਆ ਹੋਇਆ, ਜਿੰਦਾ ਮਿਲਾਪ ਨਹੀਂ। ਗੁਰੂ ਨੇ ਬਾਣੀ ਵਿੱਚ ਆਖਿਆ ਰਾਮ ਵਿਯੋਗੀ ਨਾ ਜੀਏ, ਰਾਮ ਵਿਯੋਗੀ ਨਾ ਜੀਏ, ਜੀਏ ਤਾਂ ਬੋਰਾ ਹੋ। ਜੇ ਰਾਮ ਤੋਂ ਵਿਛੜਿਆ ਹੋਇਆ ਕੋਈ ਮਨੁੱਖ ਜੀਉ ਰਿਹਾ ਹੈ ਨਾ ਤਾਂ ਸਮਝ ਲਓ ਉਹਦਾ ਅਹਿਸਾਸ ਖਤਮ, ਉਹ ਬੋਰਾ ਹੋ ਗਿਆ, ਬੇਹੋਸ਼ ਹੋ ਗਿਆ, ਉਹਨੂੰ ਅਹਿਸਾਸ ਨਹੀਂ। ਜੇ ਅਹਿਸਾਸ ਹੋਵੇ ਵਿਯੋਗ ਦਾ, ਅਹਿਸਾਸ ਹੋਵੇ, ਚੇਤਨਾ ਜਾਗੀ ਹੋਵੇ ਤੇ ਮਹਿਸੂਸ ਹੁੰਦੀ ਹੋਵੇ ਪੀੜਾ ਵਿਛੋੜੇ ਦੀ, ਫਿਰ ਜੀਉ ਨਹੀਂ ਸਕਦਾ। ਪਰਸੋਂ ਵੀ ਇੱਕ ਚੁੱਕ ਆਈ ਸੀ,
ਜੋ ਮੈਂ ਵੇਦਨ ਸਾ ਕਿਸ ਆਖਾਂ ਮਾਈ, ਹਰ ਬਿਨ ਜੀਉ ਨਾ ਰਹੇ, ਹਰ ਬਿਨ ਜੀਓ ਨਾ ਰਹੇ, ਕੈਸੇ ਰੱਖੋ ਮਾਈ, ਰਾਮ ਵਿਯੋਗੀ ਨਾ ਜੀਏ, ਕੈਸੇ ਰੱਖੋ ਮਾਈ,
ਜੀਉ ਰਹਿੰਦਾ ਨਹੀਂ, ਮੇਰਾ ਮੰਤਰ ਬਹੁਤ ਬਿਰਾ ਗਿਆ। ਕਿਉਂ? ਇਸ ਲਈ ਕਿਉਂਕਿ ਨੈਣ ਰਸ ਭਿੰਨੇ, ਨੈਣਾਂ ਨੇ ਪ੍ਰਭੂ ਦੇ ਮਿਲਾਪ ਦਾ ਰਸ ਮਾਣ ਲਿਆ। ਇੱਕ ਵਾਰ ਮਾਣ ਲਿਆ ਜਾਏ ਉਸੇ ਨੂੰ ਅਹਿਸਾਸ ਜ਼ਿਆਦਾ, ਉਹਨੂੰ ਪਤਾ ਲੱਗ ਗਿਆ ਪ੍ਰਭੂ ਦੇ ਮਿਲਾਪ ਦਾ ਸੁੱਖ ਕੀ ਹੈ ਤੇ ਵਿਛੋੜੇ ਦਾ ਦੁੱਖ ਕੀ ਹੈ। ਇਸ ਲਈ ਹੇ ਗੁਰਮੁਖ ਜਨੋ, ਆਓ ਮਿਲ ਬੈਠ ਕੇ ਗੁਰੂ ਕੋਲ ਇੱਕ ਬੇਨਤੀ ਕਰੀਏ। ਸੁਣਿਆ ਗੁਰੂ ਮਿਲਾ ਦਿੰਦਾ, ਆਓ ਮਿਲ ਬੈਠ ਕੇ ਗੁਰੂ ਕੋਲ ਬੇਨਤੀ ਕਰੀਏ। ਉਹ ਕੀ?
ਮੈਂ ਹਰ ਪ੍ਰਭ ਪਿਆਰਾ ਦਸ ਗੁਰ, ਮੈਂ ਹਰ ਪ੍ਰਭ ਪਿਆਰਾ ਦਸ ਗੁਰ,
ਇਹ ਗੁਰੂ ਰਹਿਮਤ ਕਰ, ਮੈਨੂੰ ਹਰੀ ਪ੍ਰਭੂ ਪਿਆਰਾ ਜਿਹੜਾ ਹੈ ਉਹ ਦੱਸ ਦੇ ਕਿੱਥੇ ਰਹਿੰਦਾ, ਕਿਵੇਂ ਮਿਲਦਾ, ਕਿਵੇਂ ਉਹਦੀ ਗਲਵੱਕੜੀ ਮਾਣੀ ਜਾਂਦੀ, ਕਿਵੇਂ ਮਿਲਾਪ ਹੁੰਦਾ। ਤੇਰੇ ਕੋਲ ਯੁਗਤ ਹੀ ਤਾਂ ਸਿੱਖਣੀ ਹੈ, ਮਿਲਾਪ ਦੀ ਯੁਗਤ ਤੇਰੇ ਕੋਲ ਹੈ, ਦੱਸ।
ਤਾਂ ਕਿ ਮੈਂ ਪ੍ਰਭੂ ਨੂੰ ਮਿਲਾਂ ਤੇ ਜਿਹੜਾ ਮੇਰਾ ਮਨ ਤੜਪ ਰਿਹਾ ਨਾ ਇਹ ਸੰਤੁਸ਼ਟ ਹੋ ਜਾਏ,
ਇਹਨੂੰ ਸੁੱਖ ਮਿਲ ਜਾਏ, ਟਿਕਾਓ ਮਿਲ ਜਾਏ। ਜਿਹੜਾ ਬੇਚੈਨ ਹੈ ਨਾ, ਦਿਨ ਰਾਤ ਤਾਰਿਆ ਤੜਪ ਰਿਹਾ, ਉਹਨੂੰ ਚੈਨ ਮਿਲ ਜਾਏ।
ਮੈਂ ਹਰ ਪ੍ਰਭ ਪਿਆਰਾ ਦਸ ਗੁਰ, ਮੈਂ ਹਰ ਪ੍ਰਭ ਪਿਆਰਾ ਦਸ ਗੁਰ, ਮਿਲ ਹਰ ਮਿਲ ਹਰ ਮਨ ਮੰਨੇ,
ਮਨ ਮੰਨ ਜਾਣ ਦਾ ਕੀ ਮਤਲਬ ਹੁੰਦਾ, ਸੰਤੁਸ਼ਟ ਹੋ ਜਾਣਾ, ਚੈਨ ਵਿੱਚ ਆ ਜਾਣਾ, ਭਟਕਣਾ ਖਤਮ ਹੋ ਜਾਣੀ, ਤੜਪ ਖਤਮ ਹੋ ਜਾਣੀ, ਬੇਚੈਨੀ ਖਤਮ ਹੋ ਜਾਣੀ। ਮੈਨੂੰ ਹਰੀ ਪ੍ਰਭੂ ਦੱਸ ਕਿੱਥੇ ਹੈ, ਮਿਲਾਪ ਉਹਨੂੰ ਮਿਲਾ ਦੇ, ਤਾਂ ਕਿ ਮੇਰੇ ਮਨ ਦੀ ਭਟਕਣਾ ਖਤਮ, ਬੇਚੈਨੀ ਖਤਮ ਹੋ ਜਾਏ। ਤੇ ਗੁਰੂ ਨੇ ਰਹਿਮਤ ਕਰਕੇ ਪਤਾ ਜੇ ਕੀ ਕੀਤਾ, ਜਦੋਂ ਗੁਰੂ ਕੋਲ ਇਹ ਅਰਦਾਸ ਆਉਂਦੀ ਹੈ ਨਾ
ਤੇ ਗੁਰੂ ਉਸ ਚਿਰੀ ਵਿਛੁੰਨੇ ਦਾ ਬੈਰਾਗ ਦੇਖਦਾ, ਪਿਆਰ ਦੇਖਦਾ, ਉਹਨੂੰ ਚਿਰੀ ਵਿਛੁੰਨੇ ਦੇ ਮਨ ਦਾ ਤੜਪ ਅਹਿਸਾਸ ਵਿਛੋੜੇ ਦਾ ਦੇਖਦਾ, ਉਦੋਂ ਰਹਿਮਤ ਕਰਦਾ। ਸੰਤ ਸਹਾਇ ਪ੍ਰੇਮ ਕੇ ਰਹਿਮਤ ਕਰਦਾ, ਉਹਨੂੰ ਕਹਿੰਦਾ ਭਲਿਆ ਜੇ ਮਿਲਣਾ ਚਾਹੁੰਦਾ ਹੈ ਤਾਂ ਉਹ ਕੰਮ ਕਰ ਜਿਹੜੇ ਪ੍ਰਭੂ ਨੂੰ ਚੰਗੇ ਲੱਗਣ, ਭਾਵ ਉਹਦੇ ਹੁਕਮ ਵਿੱਚ ਆ ਜਾ। ਹਰੀ ਦੇ ਕੰਮ ਕੀ ਨੇ, ਵੱਖਰੇ ਨਹੀਂ, ਉਹ ਇਸ ਜੀਵਨ ਵਿੱਚ ਕੀਤੇ ਜਾਂਦੇ ਨੇ। ਹੋ ਮੂਰਖ ਕਾਰੇ ਲਾਈਆ, ਕਿਹੜੇ ਕਾਰੇ, ਉਹਨੇ ਮੈਨੂੰ ਕਾਰ ਦੱਸ ਦਿੱਤੀ, ਗੁਰੂ ਨੇ ਰਹਿਮਤ ਕਰਕੇ ਮੈਨੂੰ ਕਾਰ ਦੱਸ ਦਿੱਤੀ। ਕਰਮੀ ਤਾਂ ਬਦਲਣੇ ਨੇ ਗੁਰੂ ਨੇ, ਜਿਹਦੇ ਨਾਲ ਮਿਲਾਪ ਹੋਣਾ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਕਰਮਾ ਕਰਕੇ ਕਿਸੇ ਨੇ ਵਿਛੜਨਾ ਤੇ ਕਰਮਾ ਕਰਕੇ ਮਿਲਣਾ, ਉਧਰ ਵੀ ਕਿਰਤ ਕਰਮ ਕੇ ਵਿਛੜੇ। ਇਸ ਲਈ ਗੁਰੂ ਕਰਮ ਬਦਲਦਾ, ਉਸ ਨੂੰ ਅਸੀਂ ਕਾਰ ਆਖਣੇ। ਗੁਰੂ ਨੇ ਰਹਿਮਤ ਕਰਕੇ ਕਾਰ ਸਮਝਾ ਦਿੱਤੀ, ਭਲਿਆ ਆ ਕੰਮ ਕਰ ਆ ਨਾ ਕਰ, ਇਸ ਲਈ ਆਖ ਦਿੱਤਾ। ਜਿੰਨੀ ਕਮੀ ਨਾ ਹੈ ਗੁਣ, ਗੁਰੂ ਨੇ ਇਹੋ ਸਮਝਾਉਣਾ ਸੀ, ਜਿੰਨੀ ਕਮੀ ਨਾ ਹੈ ਗੁਣ ਤੇ ਕਮੜੇ ਵਿਸਾਰ, ਕਿਉਂਕਿ ਗੁਣ ਪਰਮਾਤਮਾ ਹੈ, ਗੁਣ ਨਾਮ ਹੈ, ਤੇ ਜਿਹੜੇ ਕੰਮ ਵਿੱਚ ਗੁਣ ਨਾ ਹੋਵੇ, ਨਾਮ ਨਾ ਹੋਵੇ, ਪ੍ਰਭੂ ਦੀ ਚੇਤਨਤਾ, ਪ੍ਰਭੂ ਦੀ ਦਾ ਹੁਕਮ ਨਾ ਹੋਵੇ, ਉਹ ਛੱਡ ਦੇ, ਉਹ ਅਵਗਣ ਹੋ ਜਾਏਗਾ। ਬਸ ਗਲਤ ਗੁਣ ਤੇ ਅਵਗਣ ਵਿੱਚ ਇਹੀ ਅੰਤਰ ਹੈ, ਜਿਹਦੇ ਵਿੱਚ ਗੁਣ ਨਹੀਂ ਉਹ ਅਵਗਣ ਹੈ, ਤੇ ਜਿਹਦੇ ਵਿੱਚ ਗੁਣ ਹੈ ਪਰਮਾਤਮਾ ਹੈ, ਜਿਹਦੇ ਵਿੱਚ ਗੁਣ ਹੈ ਉਹ ਨਾਮ ਹੈ। ਤੇ ਗੁਰੂ ਆਖਦੇ ਨੇ ਜਿਹਦੇ ਵਿੱਚ ਗੁਣ ਨਹੀਂ ਉਹ ਅਵਗਣ ਵਾਲੇ ਕੰਮ ਛੱਡ ਦੇ। ਜਿੰਨੀ ਕਮੀ ਨਾ ਹੈ ਗੁਣ ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀ ਮੈਂ, ਮਤ ਸ਼ਰਮਿੰਦਾ ਥੀ ਮੈਂ ਸਾਈਂ ਦੇ ਦਰਬਾਰ, ਐਸਾ ਕੰਮ ਮੂਲੇ ਨਾ ਕੀਜੇ, ਸੋ ਕਿਛ ਕਰ, ਸੋ ਕਿਛ ਕਰ ਜਿੱਤ ਮੈਲ ਨਾ ਲਾਗੇ, ਕਿਉਂਕਿ ਉਹ ਨਿਰਮਲ ਹੈ, ਉਹ ਨਿਰਮਲ ਨਿਰਮਲ ਸੂਚਾ ਹੈ, ਉਹ ਨਿਰਮਲ ਹੈ। ਪਰ ਮਨੁੱਖ ਕੀ ਹੈ, ਜਗ ਮੈਲਾ ਮੈਲੋ ਹੋ ਜਾਏ, ਮੈਲਾ ਖਾਏ ਫਿਰ ਮੈਲ ਵਧਾਏ, ਮੈਲਾ ਚੌਕਾ ਮੈਲੇ ਥਾਏ, ਮੈਲਾ ਖਾਏ ਫਿਰ ਮੈਲ ਵਧਾਏ, ਇੱਕ ਹਰ ਨਿਰਮਲ। ਹੁਣ ਉਹ ਨਿਰਮਲ ਹੈ, ਉਹ ਮੈਲੇ ਨੂੰ ਆਪਣੀ ਗਲਵੱਕੜੀ ਵਿੱਚ ਕਿਵੇਂ ਲੈ ਲਵੇ। ਹਾਂ, ਗਲਵੱਕੜੀ ਵਿੱਚ ਲੈਣ ਲਈ ਤਿਆਰ ਹੈ, ਪਰ ਪਹਿਲਾਂ ਸਾਫ ਕਰਦਾ, ਮੈਲੇ ਨੂੰ ਗਲਵੱਕੜੀ ਵਿੱਚ ਲੈਂਦਾ ਤਾਂ ਸਾਫ ਕਰਕੇ ਲੈਂਦਾ। ਇਸੇ ਲਈ ਉਹਨੇ ਗੁਰੂ ਦੀ, ਇਹਨੂੰ ਪਹਿਲਾਂ ਮੈਲ, ਇਹਦੀ ਮੈਲ ਲਾ ਦੇ, ਗੁਰੂ ਦੀ ਇਹੋ ਡਿਊਟੀ ਹੈ। ਮੇਰੀ ਗਲਵੱਕੜੀ ਵਿੱਚ ਆਉਣਾ ਚਾਹੁੰਦਾ, ਇਹਦੀ ਮੈਲ ਲਾ ਦੇ। ਉਹ ਅਵਗੁਣਾਂ ਦੀ ਮੈਲ ਲਾ ਦਿੰਦਾ ਹੈ। ਗੁਰੂ ਨੇ ਬਾਣੀ ਵਿੱਚ ਆਖਿਆ ਨਾ, ਇੱਕ ਨਾ ਭਰੀਆ ਗੁਣ ਕਰ ਦੋਵਾਂ, ਇੱਕ ਅਵਗੁਣ ਹੋਵੇ ਤਾਂ ਮੈਂ ਗੁਣ ਨਾਲ ਧੋ ਲਵਾਂ। ਅਵਗੁਣ ਬਹੁਤੇ ਨੇ, ਹੁਣ ਇੰਨੇ ਗੁਣ ਮੇਰੇ ਕੋਲ ਹੈ ਨਹੀਂ ਕਿ ਮੈਂ ਉਹ ਸਾਰੇ ਅਵਗੁਣ ਧੋ ਲਵਾਂ। ਇਸ ਲਈ ਸਤਿਗੁਰ ਗੁਣੀ ਨਿਧਾਨ ਹੈ, ਗੁਰੂ ਜਿਹੜਾ ਹੈ ਗੁਣਾਂ ਦਾ ਖਜ਼ਾਨਾ ਹੈ, ਉਹਦੇ ਕੋਲ ਗੁਣ ਬਹੁਤੇ ਨੇ, ਇਸ ਲਈ ਮੇਰੇ ਅਵਗੁਣ ਧੋ ਸਕਦਾ ਹੈ। ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਅਵਗੁਣਿਆਰੇ। ਉਹ ਇੰਨੇ ਗੁਣਾਂ ਦੇ ਖਜ਼ਾਨੇ ਨਾਲ ਅਵਗੁਣ ਧੋ ਦਿੰਦਾ, ਤੇ ਜਦੋਂ ਧੋ ਦਿੰਦਾ ਮਨੁੱਖ ਨਿਰਮਲ ਹੋ ਜਾਂਦਾ, ਨਿਰਮਲ ਪਰਮਾਤਮਾ ਦੇ ਸਾਹਮਣੇ ਪੇਸ਼ ਹੁੰਦਾ ਹੈ। ਗੋਦੀ ਚ ਲੈ ਲੈਂਦਾ, ਉਹ ਗਲਵੱਕੜੀ ਵਿੱਚ ਲੈ ਲੈਂਦਾ, ਇਹ ਵਿਛੜੇ ਦਾ ਮਿਲਾਪ ਹੋ ਜਾਂਦਾ।
ਤੇ ਗੁਰੂ ਨੇ ਇਹੋ ਗੱਲ ਬਾਣੀ ਵਿੱਚ ਆਖੀ। ਕਹਿਣ ਲੱਗੇ ਮਿਲਣਾ ਚਾਹੁੰਦਾ ਤਾਂ ਤੈਨੂੰ ਅਵਗੁਣ ਤੇ ਗੁਣ ਦਾ ਭੇਦ ਸਮਝਣਾ ਪਏਗਾ। ਉਹ ਕੁਛ ਕਰ ਜਿਹਦੇ ਨਾਲ ਮੈਲ ਨਾ ਲੱਗੇ, ਉਹ ਕਾਰੀ ਹੈ। ਰੱਬ ਦੇ ਮਿਲਣ ਲਈ ਤੈਨੂੰ ਕਾਰੀ ਚਾਹੀਦੀ ਹੈ, ਭਾਵ ਕਰਮ ਚਾਹੀਦੇ ਨੇ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਕਰਮ ਚਾਹੀਦੇ ਨੇ। ਤੇ ਤੈਨੂੰ ਪਤਾ ਹੋਵੇ ਕਿ ਜਿਹੜੇ ਅਵਗੁਣ ਨੇ ਉਹ ਰੱਬ ਦੀ ਕਾਰੀ ਨਹੀਂ, ਗੁਣ ਹੀ ਰੱਬ ਦੀ ਕਾਰੀ। ਤੇ ਗੁਰੂ ਨੇ ਰਹਿਮਤ ਕਰਕੇ ਜਦੋਂ ਤੂੰ ਆਖਿਆ ਨਾ ਜੀ ਮੈਨੂੰ ਦੱਸੋ ਮੈਂ ਕਿਵੇਂ ਮਿਲਾਂ, ਮੈਂ ਹਰ ਪ੍ਰਭ ਪਿਆਰਾ ਦੱਸ ਗੁਰ ਮਿਲ ਹਰ ਮਨ ਮੰਨੇ, ਤਾਂ ਕਿ ਉਹਨੂੰ ਮਿਲ ਕੇ ਮੇਰਾ ਮਨ ਦੀ ਭਟਕਣਾ ਖਤਮ ਹੋ ਜਾਏ। ਚੰਗਾ। ਤੇ ਗੁਰੂ ਨੇ ਆਖਿਆ ਆ ਮੈਂ ਤੈਨੂੰ ਕਰਮ ਸਮਝਾਉਣਾ। ਗੁਰੂ ਨੇ ਰਹਿਮਤ ਕਰਕੇ ਮੈਨੂੰ ਇੱਕ ਕਾਰ ਬਖਸ਼ੀ, ਉਹ ਕਾਰ ਕੀ ਸੀ? ਜਿਹੜੀ ਹਰੀ ਦੇ ਕਰਮ ਸਨ, ਭਾਵ ਗੁਣ ਸਨ। ਕਹਿਣ ਲੱਗੇ ਹਉ ਮੂਰਖ ਕੋਰੇ ਲਾਈਆ, ਹਉ ਮੂਰਖ ਕੋਰੇ ਲਾਈਆ, ਨਾਨਕ ਹਰ ਕੰਮੇ ਹਉ ਮੂਰਖ ਕੋਰੇ ਲਾਈਆ, ਨਾਨਕ ਹਰ ਕੰਮੇ। ਹਰੀ ਦੇ ਕੰਮ ਲਾ ਦਿੱਤਾ ਤੇ ਹਰੀ ਦੇ ਕੰਮ ਸਨ ਗੁਣ, ਹਰੀ ਦੇ ਕੰਮ ਸਨ ਨਿਰਮਲ। ਬਸ ਇਉਂ ਵਿਛੜੇ ਹੋਏ ਦਾ ਮਿਲਾਪ ਹੋਇਆ, ਵਿਛੜ ਗਿਆ ਸੀ ਕਰਮ ਕਰਕੇ ਤੇ ਮਿਲਾਪ ਇਉਂ ਹੋਇਆ। ਹੁਣ ਇੱਕ ਸਵਾਲ ਪੈਦਾ ਹੋ ਗਿਆ, ਤਾਂ ਕਿ ਮੁੜ ਮੁੜ ਇਹ ਰੋਗ ਨਾ ਪੈਦਾ ਹੋਵੇ, ਮੁੜ ਨਾ ਵਿਛੜਾ। ਮਿਲਣ ਤੋਂ ਬਾਅਦ ਵੀ ਵਿਛੋੜੇ ਦਾ ਡਰ ਤਾਂ ਹੁੰਦਾ ਨਾ। ਗੁਰੂ ਅਰਜਨ ਪਾਤਸ਼ਾਹ ਜੀ ਦਾ ਸ਼ਬਦ ਜਿਹੜਾ ਉਹਦੀ ਚੌਥਾ ਪਦ ਪੜੋ, ਭਾਗ ਹੋਆ ਗੁਰਸੰਤ ਮਿਲਾਇਆ, ਪ੍ਰਭ ਅਬਨਾਸੀ ਘਰ ਮੈਂ ਪਾਇਆ। ਪਰ ਅਜੇ ਇੱਕ ਗੱਲ ਹੋਰ ਸਮਝਣਾ ਚਾਹੁੰਦਾ, ਉਹ ਕੀ ਕਿ ਸੇਵ ਕਰੀ ਪਲ ਚਸਾ ਨਾ ਵਿਛੜਾ। ਇਹ ਵੀ ਇੱਕ ਚੇਤਨਾ, ਹਰ ਕੰਮ ਸੋਚ ਸੋਚ ਕੇ ਗੁਰਮਤ ਦੀ ਕਸਵੱਟੀ ਤੇ ਪਰਖ ਪਰਖ, ਗੁਰੂ ਨੇ ਮੈਨੂੰ ਕਿਹੜੀ ਕਾਰੇ ਲਾਇਆ, ਪਰਖ ਪਰਖ ਕੇ ਕਰਨਾ, ਕਿਤੇ ਐਸਾ ਨਾ ਹੋਵੇ ਫਿਰ ਕੋਈ ਕੰਮ ਐਸਾ ਕਰ ਪਵਾਂ ਤੇ ਦਰਮਿਆਨ ਵਿੱਚ ਇੱਕ ਦੀਵਾਰ ਖੜੀ ਹੋ ਜਾਏ, ਵਿਛੋੜੇ ਦੀ ਦੀਵਾਰ ਖੜੀ ਹੋ ਜਾਏ। ਇਹ ਵੀ ਸਮਝਾ ਦਿਓ ਕਿ ਵਿਛੋੜਾ ਹੋਇਆ ਕਿਉਂ ਸੀ ਤੇ ਕਿਵੇਂ ਹੁੰਦਾ, ਕਿਵੇਂ ਹੁੰਦਾ। ਗੁਰੂ ਨੇ ਆਖਿਆ ਹਾਂ ਹੋ ਪੀਤ ਪਏ ਹੋਏ, ਵਿੱਚੋਂ ਸਲੋਕ ਸ਼ੁਰੂ ਹੋ ਗਿਆ। ਕਹਿਣ ਲੱਗੇ ਵਿਛੋੜਾ ਹੁੰਦਾ ਹੋ ਕਰਕੇ, ਹਾਂ ਹਾਂ ਭੀਤ ਭਇਓ ਹੈ ਬੀਚੋ, ਸੁਨਤ ਦੇਸ਼ ਨਿਕਟ ਆਇਓ। ਇਹ ਪਤਾ ਲੱਗਾ ਵੀ ਰੱਬ ਤੇ ਬਹੁਤ ਨੇੜੇ ਰਹਿੰਦਾ, ਬਹੁਤ ਨੇੜੇ ਰਹਿੰਦਾ। ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਇਆੜਾ ਮੇਰਾ, ਬੜਾ ਨੇੜੇ ਰਹਿੰਦਾ, ਪਰ ਫਿਰ ਮੈਨੂੰ ਕਿਉਂ ਨੀ ਮਿਲ ਰਿਹਾ, ਕਿਉਂ ਵਿਛੜ ਗਿਆ। ਸੇਜ ਏਕ ਪੈ, ਉੱਥੇ ਮਨ ਰਹਿੰਦਾ ਸੀ ਸਰੀਰ ਵਿੱਚ ਕਾਇਆ ਵਿੱਚ, ਉੱਥੇ ਪਰਮਾਤਮਾ ਰਹਿੰਦਾ ਸੀ। ਸੇਜ ਏਕ ਪੈ, ਪਰ ਦੋਨੋਂ ਵਿਛੜੇ ਹੋਏ ਸਨ, ਮਿਲਾਪ ਨਹੀਂ ਸੀ। ਸੇਜ ਏਕ ਪੈ, ਮਿਲਣ ਦੁਹਰੀਆ ਮਿਲਣਾ ਔਖਾ। ਹੁਣ ਅੰਦਰ ਹੀ ਦੋਨੋਂ ਚੀਜ਼ਾਂ ਨੇ, ਇੱਕੋ ਟਿਕਾਉਣੇ ਨੇ, ਮਿਲਾਪ ਕੋਈ ਨਹੀਂ। ਇਹ ਵਿਛੋੜਾ ਕਿਉਂ ਹੈ? ਕਹਿਣ ਲੱਗੇ ਹੈ ਤਾਂ ਨੇੜੇ ਸੀ ਪਰ ਦਰਮਿਆਨ ਵਿੱਚ ਇੱਕ ਦੀਵਾਰ ਖੜੀ ਹੋ ਗਈ, ਉਹ ਸੀ ਹਾਂ ਦੀ। ਹਾਂ ਹਾਂ ਭੀਤ ਭਇਓ ਹੈ ਬੀਚੋ, ਸੁਨਤ ਦੇਸ਼ ਨਿਕਟ ਆਇਓ। ਪਤਾ ਲੱਗਾ ਰੱਬ ਨੇੜੇ ਹੈ ਪਰ ਮੇਰੇ ਤੇ ਉਹਦੇ ਦਰਮਿਆਨ ਵਿੱਚ ਇੱਕ ਦੀਵਾਰ ਖੜੀ ਹੋ ਗਈ। ਗੁਰੂ ਨੇ ਖੋਰਤਾ ਵੀ ਆਖਿਆ, ਕਹਿਣ ਲੱਗੇ ਕੋਈ ਮਨੁੱਖ ਪਿਆਸਾ ਹੋਵੇ ਤੇ ਸਰੋਵਰ ਵੀ ਬਿਲਕੁਲ ਨਾਲ ਹੋਵੇ, ਭਰਿਆ ਹੋਇਆ ਸਰੋਵਰ, ਪਾਲ ਸਮੂਹ ਸਰਭਰਾ, ਪੀ ਨਾ ਸਕੇ ਕੋਈ ਨੀਰ, ਨਾਲ ਹੀ ਤਾਂ ਭਰਿਆ ਹੋਇਆ ਤਲਾਬ ਹੋਵੇ। ਪਰ ਪਿਆਸੇ ਦੇ ਤੇ ਉਸ ਸਰੋਵਰ ਦੇ ਦਰਮਿਆਨ ਵਿੱਚ ਇੱਕ ਪਾਲ ਦੀਵਾਰ ਖੜੀ ਹੋ ਜਾਏ, ਗੱਲ ਤੇ ਚਾਰ ਇੰਚ ਦੀ ਦੀਵਾਰ ਦੀ ਹੈ ਨਾ, ਪਰ ਉਹ 4 ਇੰਚ ਦੀ ਦੀਵਾਰ ਪਿਆਸੇ ਦੀ ਪਿਆਸ ਨਹੀਂ ਬੁੱਝਣ ਦਿੰਦੀ। ਪਾ ਲੈ ਪਰ ਸਮੂਹ ਸਰਵਰ ਭਰਾ, ਬਿਲਕੁਲ ਨਕਾਨਕ ਸਰਵਰ ਭਰਿਆ ਹੋਇਆ, ਉਹਦੇ ਵਿੱਚ ਕਦੀ ਥੋੜ ਵੀ ਨਹੀਂ ਆਉਣੀ। ਦੁਨੀਆ ਜਿੰਨਾ ਮਰਜ਼ੀ ਜੀਵਨ ਉਹਦੇ ਵਿੱਚੋਂ ਲੈ ਜਾਏ, ਉਹਦੇ ਜੀਵਨ ਦੀ ਥੋੜ ਕਦੀ ਨਹੀਂ ਆਉਂਦੀ, ਉਹ ਮੇਰਾ ਜੀਵਨ ਹੈ। ਪਾਲ ਸਮੂਹ ਸਰਵਰ ਭਰਾ, ਪੀ ਨਾ ਸਕੇ ਕੋਈ ਨੀਰ, ਕੋਈ ਉਸ ਅੰਮ੍ਰਿਤ ਦੇ ਚਸ਼ਮੇ ਵਿੱਚੋਂ, ਹਰੀ ਅੰਮ੍ਰਿਤ ਵਿੱਚੋਂ ਕੋਈ ਪੀ ਨਹੀਂ ਸਕਦਾ ਪਿਆ। ਪਿਆਸੇ ਲੋਕ ਬੈਠੇ ਨੇ, ਤੜਪ ਰਹੇ ਨੇ। ਗੁਰੂ ਨੇ ਇਹੋ ਗੱਲ ਆਖੀ, ਕਹਿਣ ਲੱਗੇ ਤਿਖਾ ਤਿਹਾਇਆ ਕਿਉਂ ਲਹੈ, ਤਿਹਾਇਆਂ ਦੀ ਪਿਆਸਿਆਂ ਦੀ ਤ੍ਰਿਸ਼ਨਾ ਪਿਆਸ ਕਿਵੇਂ ਬੁੱਝੇ। ਤਿਖਾ ਤਿਹਾਇਆ ਕਿਉਂ ਲਹੇ, ਕਿਉਂ? ਕਿਉਂਕਿ ਜਾਂ ਸਰ ਭੀਤਰ ਪਾਲ, ਜਿਵੇਂ ਸਰ ਦੇ ਤੇ ਮੇਰੇ ਦਰਮਿਆਨ ਵਿੱਚ ਕਪਾਲ ਹੈ, ਦੀਵਾਰ ਹੈ। ਹਾਂ ਹਾਂ ਬੀਤ ਭਏ ਹੋਏ ਵਿੱਚ ਹਾਂ ਦੀ ਦੀਵਾਰ ਹੈ। ਗੁਰੂ ਕਹਿਣ ਲੱਗੇ ਸੰਸਾਰ ਦੇ ਵਿਛੋੜੇ ਦਾ ਕਾਰਨ ਇਹ ਹੈ। ਹੁਣ ਹਉਮੈ ਦਾ ਕੋਈ ਇੱਕ ਰੂਪ ਨਹੀਂ, ਹਉਮੈ ਦਾ ਕੋਈ ਇੱਕ ਰੂਪ ਨਹੀਂ, ਬੜੇ ਰੂਪ ਨੇ। ਇੱਕ ਵਾਰ ਕੀਤੀ ਸੀ, ਹਰੀ ਨੇ ਅੰਦਰ ਆਉਣਾ ਹੋਵੇ ਨਾ, ਉਹ ਕਹਿੰਦਾ ਪਹਿਲਾਂ ਹਉਮੈ ਕੱਢ, ਮੇਰੇ ਜੋਗੀ ਥਾਂ ਬੜਾ, ਪਹਿਲਾਂ ਹਉਮੈ ਨਿਕਲੇਗੀ ਤਾਂ ਹਰੀ ਆਏਗਾ। ਪਰ ਇਹ ਖਿਆਲ ਕਰਿਓ, ਜੇ ਹਉਮੈ ਨੇ ਅੰਦਰ ਆਉਣਾ ਹੋਵੇ, ਇੰਨੀ ਸ਼ਕਤੀਸ਼ਾਲੀ ਆਖਦੀ ਹੈ, ਨਹੀਂ ਤੂੰ ਬੇਸ਼ੱਕ ਨਾ ਕੱਢ, ਜਪਜੀ ਸਾਹਿਬ ਦਾ ਪਾਠ ਕਰੀ ਜਾ, ਮੈਂ ਆਪੇ ਹੀ ਆ ਜਾਵਾਂਗਾ। ਤੂੰ ਪੰਜਾਂ ਬਾਣੀਆਂ ਦਾ ਨਿਤਨੇਮ ਕਰੀ ਜਾ, ਮੈਂ ਆਪੇ ਹੀ ਆ ਜਾਵਾਂਗੀ। ਤੇਰੇ ਮਨ ਵਿੱਚ ਇੰਨਾ ਫੁਰਨਾ ਹੀ ਫੁਰਨਾ ਕਿ ਮੇਰੇ ਵਰਗਾ ਨਿਤਨੇਮ ਹੀ ਕੋਈ ਨੀ, ਬਸ ਆ ਗਈ। ਹਰੀ ਨੂੰ ਲਿਆਉਣ ਲੱਗਿਆਂ ਬੜੀ ਕੋਸ਼ਿਸ਼ ਕਰਨੀ ਪਈ, ਮਹਿੰਗਾ ਜੋ ਹੋਇਆ, ਮਹਿੰਗੀ ਚੀਜ਼ ਲਿਆਉਣ ਲੱਗਿਆਂ ਬੜੀ ਮੁਸ਼ਕਤ ਕਰਨੀ ਪਈ, ਅਰੋਗਤਾ ਲਿਆਉਣ ਲੱਗੀ, ਡਾਕਟਰ ਕੋਲ, ਡਾਕਟਰਾਂ ਕੋਲ ਜਾਣਾ ਪੈਂਦਾ, ਹਸਪੀਟਲਾਂ ਵਿੱਚ ਦਾਖਲ ਹੋ ਕੇ ਇਲਾਜ ਕਰਾਉਣੇ। ਰੋਗ ਲਿਆਉਣ ਲੱਗਿਆਂ ਕੁਛ ਵੀ ਨਹੀਂ ਕਰਨਾ ਪੈਂਦਾ, ਤੂੰ ਬਚਣ ਦੀ ਕੋਸ਼ਿਸ਼ ਕਰਨਾ, ਆਪੇ ਹੀ ਲੱਗ ਜਾਂਦੇ। ਆ ਦੁਨੀਆਂ ਕੋਈ ਰੋਗ ਚਾਹੁੰਦੀ ਥੋੜ੍ਹਾ ਹੈ, ਕੋਈ ਵੀ ਰੋਗੀ ਨਹੀਂ ਹੋਣਾ ਚਾਹੁੰਦਾ, ਪਰ ਹਸਪੀਟਲ ਭਰੇ ਪਏ ਨੇ, ਬੈੱਡ ਨਹੀਂ ਮਿਲਦੇ, ਉਹਨਾਂ ਕੋਈ ਆਪੇ ਰੋਗ ਥੋੜ੍ਹਾ ਲਾਏ ਨੇ, ਨਾ ਹੀ ਉਹ ਚਾਹੁੰਦੇ ਸਨ ਅਸੀਂ ਰੋਗੀ, ਉਹ ਤਾਂ ਬਚਣ ਦੀ ਕੋਸ਼ਿਸ਼ ਕਰਦੇ ਰਹੇ, ਫਿਲਟਰ ਕੀਤੇ ਹੋਏ ਪਾਣੀ ਪੀਣੇ ਸ਼ੁਰੂ ਕਰ ਦਿੱਤੇ। ਅੱਗੇ ਨਾਲੋਂ ਰੋਗ ਤੋਂ ਬਚਣ ਦੇ ਉਪਰਾਲੇ ਜ਼ਿਆਦਾ ਨੇ, ਪਰ ਰੋਗੀ ਵੀ ਜ਼ਿਆਦਾ ਨੇ। ਮੈਂ ਕੁਐਸ ਕੀਤੀ ਸੀ, ਡਾਕਟਰੀ ਵਿੱਦਿਆ ਅੱਜ ਮੈਡੀਕਲ ਸਾਇੰਸ ਜਿਹੜੀ ਹੈ, ਮੈਡੀਕਲ ਦੀ ਪੜ੍ਹਾਈ ਸਭ ਤੋਂ ਮਹਿੰਗੀ ਕਿਉਂ ਹੈ? ਕਿਉਂਕਿ ਇਹਦੀ ਲੋੜ ਜ਼ਿਆਦਾ ਮਹਿਸੂਸ ਹੋਣ ਲੱਗ ਪਈ, ਅਤੇ ਲੋੜ ਉਸੇ ਦੀ ਹੁੰਦੀ ਜਿੰਦੀ ਥੋੜ੍ਹ ਹੋਵੇ, ਕਿਉਂਕਿ ਰੋਗੀ ਜ਼ਿਆਦਾ ਨੇ। ਅਤੇ ਹੋਮੇ ਦੀਰਘ ਰੋਗ ਹੈ, ਰੋਗੀ ਜ਼ਿਆਦਾ ਨੇ, ਤੇ ਰੋਗ ਕੋਈ ਚਾਹੁੰਦਾ ਨਹੀਂ, ਆਪੇ ਆਉਂਦਾ। ਇੱਕ ਖਿਆਲ ਕਰਿਓ, ਹਾਂ ਜਿਹੜੀ ਇਹ ਨਾ ਚਾਹੁੰਦਿਆਂ ਹੋਇਆਂ ਵੀ ਅੰਦਰ ਪ੍ਰਵੇਸ਼ ਕਰ ਜਾਂਦੀ ਹੈ, ਇੰਨੇ ਇਹਦੇ ਵੱਖ ਵੱਖ ਰੂਪ ਨੇ। ਮਨੁੱਖ ਇੱਕ ਰੂਪ ਕੋਲੋਂ ਬਚਦਾ, ਦੂਜਾ ਰੂਪ ਧਾਰਨ ਕਰਕੇ ਆ ਜਾਂਦੀ ਹੈ। ਇੱਕ ਰੂਪ ਮਨੁੱਖ ਸੋਚਦਾ ਮੈਂ ਚੰਗੀਆਂ ਕਰ ਰਿਹਾ, ਬਸ ਮੈਂ ਬੜੇ ਚੰਗੇ ਪਾਸੇ ਲੱਗ ਗਿਆ, ਪਰ ਗੁਰੂ ਆਖ ਦਿੰਦੇ ਨੇ ਜੇ ਕੋ ਇੱਕ ਕਰੇ ਚੰਗਿਆਈ, ਜੇ ਕੋ ਇੱਕ ਕਰੇ ਚੰਗਿਆਈ, ਮਨ ਚਿੱਤ ਬਹੁਤ ਵਫਾਵੇ। ਮੈਂ ਇੱਕ ਵਾਰ ਕੀਤੀ ਸੀ ਕਿ ਕਿੰਨੀ ਅਜੀਬ ਗੱਲ ਹੈ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਇਹ ਸ਼ਬਦ ਸਾਹਮਣੇ ਆਇਆ ਕਿ ਸਾਧੋ ਮਨ ਕਾ ਮਾਨ ਤਿਆਗੋ, ਤੇ ਮੈਂ ਹੈਰਾਨ ਹੋਇਆ, ਹੈ ਸਾਧੂ ਨੂੰ ਆਖ ਰਹੇ ਨੇ ਮਨ ਦਾ ਮਾਨ ਤਿਆਗੋ? ਕਿਸੇ ਸੰਸਾਰਿਕ ਪੁਰਸ਼ ਨੂੰ, ਕਿਸੇ ਅਮੀਰ ਪਦਾਰਥਵਾਦੀ ਨੂੰ ਆਖਦੇ ਤੂੰ ਮਨ ਦਾ ਮਾਣ, ਕਿਉਂਕਿ ਉਹਦੇ ਵਿੱਚੋਂ ਮਾਣ ਪੈਦਾ ਹੁੰਦਾ ਹੈ। ਇਹਦਾ ਮਤਲਬ ਸਾਧੂ ਕੋਲ ਵੀ ਮਾਣ ਹੈ, ਇਹ ਗੱਲ ਨਹੀਂ ਕਿ ਅਸਾਧੂ ਕੋਲ ਹੀ ਮਾਣ, ਸਾਧੂ ਕੋਲ ਵੀ ਮਾਣ ਹੈ, ਗੁਰੂ ਨੂੰ ਐਵੇਂ ਤੇ ਆਖਿਆ ਹੀ ਨਹੀਂ। ਗੁਰੂ ਆਖਦੇ ਨੇ ਸਾਧੋ ਮਨ ਕਾ ਮਾਣ ਤਿਆਗੋ, ਮਾਇਆ ਤਜੀ ਤੋ ਕਿਆ ਭਇਆ, ਜੋ ਮਨ ਤਜਿਆ ਨਹੀਂ ਜਾ। ਇਹ ਨਹੀਂ ਛੱਡਿਆ ਜਾਂਦਾ, ਦੀਰਘ ਰੋਗ ਹੈ, ਤੇ ਇਹੋ ਹੀ ਵਿਛੋੜੇ ਦਾ ਕਾਰਨ ਹੈ। ਹਾਂ ਹਾਂ ਬੀਤ ਭਇਆ ਹੋਇਆ ਵਿੱਚ, ਹੁਣ ਤੂੰ ਭਾਵੇਂ ਬੈਰਾਗ ਵਿੱਚ ਆ, ਭਾਵੇਂ ਤੜਪਦਾ ਰਹੋ, ਭਾਵੇਂ ਕਲਪਨਾ ਲੱਗੀ ਰਹੇ, ਭਾਵੇਂ ਬੇਚੈਨ ਰਹੇ, ਤੂੰ ਇੱਕ ਰੋਗ ਦਾ ਕਾਰਨ ਨਹੀਂ ਸਮਝ ਰਿਹਾ। ਗੁਰੂ ਸ਼ਲੋਕ ਵਿੱਚ ਇਹੋ ਹੀ ਸ਼ੁਰੂ ਕਰਦੇ ਨੇ ਤੇ ਉਹਦੇ ਵੱਖ ਵੱਖ ਰੂਪ ਕਹਿੰਦੇ ਨੇ ਇੱਕ ਜਿਹੜੀ ਤੇਰੀ ਇੱਕ ਆਪਣੀ ਹੋਂਦ ਹੈ ਨਾ ਉਹ ਆਪਣੇ ਆਪ ਵਿੱਚ ਹੀ ਇੱਕ ਹੋਵੇ। ਇਹੋ ਕਾਰਨ ਜਦੋਂ ਤੂੰ ਜਨਮ ਲੈ ਲਿਆ ਨਾ ਬਸ ਹੋਣ ਨਾਲ ਹੀ ਖੜੀ ਹੋ ਗਈ ਹੈ, ਕਿਉਂਕਿ ਤੂੰ ਬਣ ਗਿਆ ਨਾ, ਤੂੰ ਕੁਛ ਬਣ ਗਿਆ। ਇਹ ਕੌਣ ਹੈ ਜੀ ਬੱਚਾ ਹੈ, ਇਹ ਕੌਣ ਹੈ ਜੀ ਜਵਾਨ ਹੈ, ਉਹਦੇ ਕੋਲ ਸ਼ਕਤੀ ਹੈ, ਉਹਦੇ ਕੋਲ ਕੋਮਲਤਾ ਹੈ, ਬੁਢੇਪਾ ਹੈ, ਇਹਦੇ ਕੋਲ ਤਜਰਬਾ ਹੈ, ਕੁਛ ਹੈ। ਤੂੰ ਹਰ ਕਦਮ ਤੇ ਜੋ ਕੁਛ ਵੀ ਕਰ ਰਿਹਾ ਉਹਦੇ ਪਿੱਛੇ ਇੱਕ ਤੇਰੀ ਆਪਣੀ ਹੋਂਦ ਖੜੀ ਹੈ, ਇੱਕ ਆਪਣੀ ਹੋਂਦ ਖੜੀ ਹੈ। ਜੇ ਤੂੰ ਚੰਗਿਆਈ ਕਰ ਰਿਹਾ ਤਦ ਵੀ ਉਹਦੇ ਪਿੱਛੇ ਹੋਂਦ, ਜੇ ਤੂੰ ਪੁੰਨ ਤੇ ਪਾਪ ਦੀ ਵਿਚਾਰ ਕਰ ਰਿਹਾ ਨਾ ਉਹਦੇ ਪਿੱਛੇ ਵੀ ਇੱਕ ਤੇਰੀ ਹੋਂਦ ਖੜੀ ਹੈ। ਮੈਂ ਪੁੰਨ ਕਰਨਾ ਹੈ, ਮੈਂ ਪਾਪ ਛੱਡਣਾ ਹੈ, ਗੱਲ ਤੇ ਚੰਗੀ ਹੈ ਪਰ ਉਹ ਮੈਂ ਤੇ ਹੈ ਨਾ, ਮੈਂ ਤੇ ਨਾਲ ਜੁੜ ਗਏ। ਗੁਰੂ ਨੇ ਇਸ ਲਈ ਆਖਿਆ ਇੱਕ ਆਪਣੀ ਹੋਂ ਜਿਹੜੀ ਹੈ ਨਾ ਕੇਵਲ ਆਪਣੀ ਹੋਂਦ ਹੀ ਤੈਨੂੰ ਵਿਛੋੜੇ ਦਾ ਕਾਰਨ ਬਣੀ ਤੇ ਉਹ ਹੋਂ ਖਤਮ ਕਰਨੀ। ਬਾਬਾ ਕਬੀਰ ਜੀ ਨੇ ਸ਼੍ਰੀ ਆਖਿਆ ਕਹਿਣ ਲੱਗੇ ਤੂੰ ਤੂੰ ਕਰਤਾ ਤੂੰ ਹੁਆ, ਅਜੇ ਮੈਂ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ ਆਪਾ ਪਰ ਕਾ ਮਿਟ ਗਿਆ ਜਦ ਦੇਖਾ ਤਦ ਤੂੰ ਹਾਂ ਕਿਛ ਨਾਹੀਂ ਹਾਂ ਕਿਛ ਨਾਹੀਂ ਇੱਕ ਹੈ ਉਹੀ ਹਾਂ ਕਿਛ ਨਾਹੀਂ ਇੱਕ ਹੈ ਉਹੀ ਅੱਗੇ ਪਾਛੇ ਏਕੋ ਸੋਈ ਨਾਨਕ ਗੁਰ ਖੋਏ ਪਰਮ ਪੰਗਾ ਹਮ ਓਏ ਮਿਲ ਹੋਏ ਏਕ ਰੰਗਾ। ਖਿਆਲ ਕਰੋ ਆਪਣੀ ਹੋਂਦ ਦਾ ਅਹਿਸਾਸ ਵੀ ਇੱਕ ਸੂਖਸ਼ਮ ਹੋਮੇ ਜਿਹੜਾ ਜੀਵਨ ਵਿੱਚ ਕਦੀ ਖਤਮ ਹੋ ਹੀ ਨਹੀਂ ਸਕਦਾ ਪਿਆ। ਇਸੇ ਲਈ ਹੋਂ ਵਿੱਚ ਆਇਆ ਹੋਂ ਵਿੱਚ ਗਿਆ ਹੋਂ ਵਿੱਚ ਜੰਮਿਆ ਹੋਂ ਵਿੱਚ ਮੋਆ, ਜੇ ਕੋਈ ਆ ਗਿਆ ਤਾਂ ਫਲਾਣਾ ਹੈ। ਇੱਕ ਤੇਰੀ ਵੱਖਰੀ ਹੋਂਦ ਬਣ ਗਈ, ਚਲਾ ਗਿਆ ਤਾਂ ਫਲਾਣਾ ਹੈ। ਉਹ ਜਿਹੜਾ ਫਲਾਣਾ ਲਫ਼ਜ਼ ਹੈ ਨਾ ਉਹ ਤੇਰੀ ਹੋਂਦ ਦਾ ਅਹਿਸਾਸ ਹੈ। ਜੇ ਕੋਈ ਜੰਮ ਪਿਆ ਤੇ ਤੇਰੇ ਲਈ ਕਿਸੇ ਨੇ ਗੀਤ ਗਾ ਲੈ, ਤੇਰੇ ਲਈ ਗਾਇਆ ਨਾ, ਉਦੋਂ ਕਿਸੇ ਨੇ ਰੱਬ ਦੇ ਗੀਤ ਨਹੀਂ ਗਾਏ, ਤੇਰੇ ਲਈ ਤੇਰੀ ਵੱਖਰੀ ਹੋਂਦ ਕਾਇਮ ਹੋ ਗਈ। ਜੇ ਤੂੰ ਮਰ ਗਿਆ ਤਾਂ ਲੋਕਾਂ ਨੇ ਕੀਰਨੇ ਪਾ ਲਏ, ਤੇਰੇ ਲਈ ਪਾਏ ਨਾ, ਇਹਦਾ ਮਤਲਬ ਤੇਰੀ ਇੱਕ ਵੱਖਰੀ ਹੋਂਦ ਹੈ। ਆ ਇੱਕ ਸੂਖਸ਼ਮ ਜਿਹਾ ਭੇਦ ਹੈ ਜਿਹੜਾ ਸਾਡੇ ਜੀਵਨ ਦੇ ਹਰ ਕਰਮ ਵਿੱਚ ਕੰਮ ਕਰ ਰਿਹਾ, ਨਾਲ ਨਾਲ ਕਰ ਰਿਹਾ, ਇਹਦਾ ਸਾਨੂੰ ਅਹਿਸਾਸ ਵੀ ਨਹੀਂ। ਜਿੰਨਾ ਸੂਖਸ਼ਮ ਹੋਵੇ ਨਾ ਓਨਾ ਹੀ ਉਹਨੂੰ ਲੱਭਣਾ ਪਾਲਣਾ ਪਕੜਨਾ ਔਖਾ ਹੁੰਦਾ। ਇਸੇ ਲਈ ਹੋਂ ਸਾਡੇ ਕੋਲੋਂ ਪਕੜੀ ਨਹੀਂ ਜਾ ਰਹੀ, ਇਹਨੂੰ ਕੱਢ ਦੇਈਏ, ਉਹ ਵੀ ਬੜੀ ਸੂਖਸ਼ਮ ਹੈ। ਮਹਿਸ ਕੀਤੀ ਸੀ ਨਾ ਹਰੀ ਅੰਦਰ ਆਉਣਾ ਹੋਵੇ ਤੇ ਉਹ ਬਹੁਤ ਕੁਝ ਕਰਨਾ ਪੈਂਦਾ, ਹੋਂ ਤਾਂ ਆਪੇ ਹੀ ਆ ਜਾਏ, ਇੰਨੀ ਸੂਖਸ਼ਮ ਹੈ ਪਤਾ ਹੀ ਨਹੀਂ ਲੱਗਦਾ। ਆਖਿਆ ਹਾਂ ਵਿੱਚ ਆਇਆ ਹਾਂ ਵਿੱਚ ਗਿਆ ਹਾਂ ਵਿੱਚ ਜੰਮਿਆ ਹਾਂ ਵਿੱਚ ਮੋਆ ਹਾਂ ਵਿੱਚ ਦਿੱਤਾ ਹਾਂ ਵਿੱਚ ਲਿਆ, ਜੋ ਕੁਝ ਵੀ ਹੋ ਰਿਹਾ ਉਹਦੇ ਪਿੱਛੇ ਤੇਰੀ ਇੱਕ ਆਪਣੀ ਹੋਂਦ ਖੜੀ। ਜੇ ਤੂੰ ਦਾਨੀ ਬਣ ਕੇ ਕੁਛ ਦੇ ਰਿਹਾ ਤਾਂ ਤੂੰ ਹੈ, ਤੂੰ ਕਹਿ ਰਿਹਾ ਮੈਂ ਦੇ ਰਿਹਾ। ਜੇ ਤੂੰ ਮੰਗਤਾ ਬਣ ਕੇ ਕਿਸੇ ਕੋਲੋਂ ਲੈ ਰਿਹਾ ਤਦ ਵੀ ਤੂੰ ਹੈ, ਤਾਂ ਹੀ ਕਿਸੇ ਕੋਲੋਂ ਤੈਨੂੰ ਕੋਈ ਲੋੜ ਹੈ, ਤੇਰੀ ਕੋਈ ਜ਼ਰੂਰਤ ਜਿਹੜੀ ਤੇਰੀ ਪਰਸਨਲ ਹੈ ਤੇਰੀ ਆਪਣੀ ਹੋਂਦ ਨਾਲ ਸੰਬੰਧ ਰੱਖਦੀ, ਰੱਬ ਨੂੰ ਤਾਂ ਕੋਈ ਲੋੜ ਨਹੀਂ, ਤੇਰੀ ਆਪਣੀ ਹੋਂਦ ਨਾਲ ਸੰਬੰਧਿਤ ਰੱਖਦੀ ਹੈ। ਉਹ ਲੋੜ ਜਿਹੜੀ ਹੈ ਨਾ ਉਹ ਤੇਰੀ ਆਪੇ ਦਾ ਅਹਿਸਾਸ ਹੈ, ਮੈਨੂੰ ਆ ਲੋੜ ਹੈ। ਤੂੰ ਸਮਝਣਾ ਮੈਂ ਖਰੇ ਮੰਗਤਾ ਬਣ ਗਿਆ ਤੇ ਮਾਣ ਖਤਮ ਹੋ ਗਿਆ, ਨਹੀਂ, ਆਪਣੀ ਹੋਂਦ ਤੱਕ ਖੜੀ ਹੈ, ਮੈਨੂੰ ਆ ਲੋੜ ਹੈ, ਮੈਂ ਹਾਂ
ਹਉਂ ਵਿੱਚ ਦਿੱਤਾ, ਹਉਂ ਵਿੱਚ ਲਿਆ, ਹਉਂ ਵਿੱਚ ਖੱਟਿਆ, ਹਉਂ ਵਿੱਚ ਗਿਆ। ਜੇ ਤੂੰ ਕੁਝ ਕਮਾ ਲਿਆ, ਭਾਵੇਂ ਚੰਗੀ ਕਿਰਤ ਕਰਕੇ ਕਮਾ ਲਿਆ, ਭਾਵੇਂ ਸੁਕਿਰਤ ਕਰਕੇ ਕਮਾ ਲਿਆ, ਪਰ ਕਮਾ ਕੇ ਤੇ ਆਖਿਆ ਨਾ, ਮੈਂ ਕਮਾ ਕੇ ਅਮੀਰ ਹੋਇਆ। ਜੇ ਕੁਝ ਗੁਆ ਲਿਆ ਤੂੰ ਰੋਇਆ, ਤੇ ਫਿਰ ਵੀ ਤੂੰ ਆਪਣਾ ਕੁਝ ਗੁਆਇਆ ਤਾਂ ਹੀ ਰੋਇਆ ਨਾ। ਇਹਦਾ ਮਤਲਬ ਤੂੰ ਆਪਾਂ ਤਾਂ ਖੜਾ ਹੈ, ਮੇਰਾ ਕੁਝ ਗੁਆਚ ਗਿਆ। ਹਰ ਗੱਲ ਦੇ ਨਾਲ ਇੱਕ ਸੂਖਸ਼ਮ ਭੇਦ ਖੜਾ ਹੈ ਹੁੰਦਾ। ਹਉਂ ਵਿੱਚ ਖੱਟਿਆ, ਹਉਂ ਵਿੱਚ ਸਚਿਆਰ। ਹੈਰਾਨ ਹੋਇਆ, ਕਲਸ ਕੀਤੀ ਸੀ, ਕੁੜਿਆਰ ਤਾਂ ਹਉਂ ਵਿੱਚ ਹੋਏ, ਸਚਿਆਰ ਵੀ ਹਉਂ ਵਿੱਚ ਹੋ ਗਏ, ਕਿਉਂਕਿ ਉਹਨਾਂ ਸੱਚ ਇਕੱਠਾ ਕਰਕੇ ਨਾਲ ਆਖਿਆ ਮੇਰੇ ਵਰਗਾ ਸਚਿਆਰ। ਐਗਜ਼ਾਮਪਲ ਦਿੱਤੀ ਸੀ ਕਿ ਰਾਤ ਨੂੰ 3 ਵਜੇ ਤੂੰ ਜਾਗਿਆ, ਇਸ ਲਈ ਕਿ ਮੈਂ ਨਿਤਨੇਮ ਕਰਾਂ, ਅੰਮ੍ਰਿਤ ਵੇਲੇ ਉੱਠਾਂ, ਪਰ ਜਾਗਦਿਆਂ ਤੂੰ ਗੁਆਂਢੀ ਦੀ ਬਾਰੀ ਵੱਲ ਨਿਗਾਹ ਮਾਰੀ, ਉਹਦੀ ਅਜੇ ਲਾਈਟ ਨਹੀਂ ਜਗੀ। ਮੈਂ ਜਾਗ ਪਿਆ, ਉਹ ਅਜੇ ਸੁੱਤਾ ਹੀ ਪਿਆ। ਉਹਨੂੰ ਰੱਬ ਚੇਤੇ ਨੇ, ਮੈਨੂੰ ਰੱਬ ਚੇਤੇ ਨੇ। ਹੇ ਰੱਬ, ਚੇਤੇ ਹੋਣ ਦੀ ਵੀ ਇੱਕ ਹੋਂ ਬਣ ਗਈ, ਕਿਉਂਕਿ ਤੂੰ ਆਪਣੇ ਆਪ ਨੂੰ ਅੰਡਰਲਾਈਨ ਕਰ ਰਹੇ, ਵਿਸ਼ੇਸ਼ਤਾ ਕੋਈ ਬਣਾ ਰਹੇ। ਹਉਂ ਵਿੱਚ ਸਚਿਆਰ ਕੁੜਿਆਰ, ਹਉਂ ਵਿੱਚ ਪਾਪ ਪੁੰਨ ਵਿਚਾਰ, ਇਹ ਸਾਰਾ ਕੁਛ ਆਕਾਰ ਤੋਂ ਹੀ ਪੈਦਾ ਹੋਇਆ। ਜਦੋਂ ਤੇਰੀ ਹੋਂਦ ਪੈਦਾ ਹੋਈ ਉਦੋਂ ਹੋਇਆ। ਗੁਰੂ ਅਰਜਨ ਪਾਤਸ਼ਾਹ ਜੀ ਨੇ ਸੁਖਮਨੀ ਸਾਹਿਬ ਚ ਕਿਉਂ ਕਹਿ ਦਿੱਤਾ, ਜਬ ਆਕਾਰ ਇਕਸ਼ ਨਾ ਦ੍ਰਿਸ਼ਟੇਤਾ, ਉਦੋਂ ਪਾਪ ਪੁੰਨ ਵੀ ਕੋਈ ਨਹੀਂ। ਪਾਪ ਪੁੰਨ ਅਸੀਂ ਹਮੇਸ਼ਾ ਵਿਚਾਰ ਕਰਨੇ ਹਨ, ਪਾਪ ਪੁੰਨ ਵਿਚਾਰਨੇ ਵੀ ਚਾਹੀਦੇ ਨੇ। ਵਿਚਾਰ ਕੇ ਪੁੰਨਾਂ ਨੂੰ ਗ੍ਰਹਿਣ ਕਰਾਂਗੇ, ਪਾਪਾਂ ਨੂੰ ਛੱਡਾਂਗੇ, ਪਰ ਕਿਹੜੀ ਸੂਖਸ਼ਮ ਬਿਰਤੀ ਨਾਲ ਇਸ ਹਉਮੇ ਨੂੰ ਇੱਥੋਂ ਕੱਢਣਾ। ਕਹਿਣ ਲੱਗੇ, ਹਉਂ ਵਿੱਚ ਸਚਿਆਰ ਕੁੜਿਆਰ, ਹਉਂ ਵਿੱਚ ਪਾਪ ਪੁੰਨ ਵਿਚਾਰ, ਹਉਂ ਵਿੱਚ ਨਰਕ ਸੁਰਗ ਅਵਤਾਰ। ਰਾਤ ਵੀ ਇੱਕ ਲਫ਼ਜ਼ ਆਏ ਸਨ ਕਿ ਮੁਸਲਮਾਨ ਇਸ ਲਈ ਇੰਨਾ ਉਪਰਾਲਾ ਕਰ ਰਿਹਾ ਕਿਤੇ ਮੈਂ ਦੋਜ਼ਖ ਵਿੱਚ ਨਾ ਪੈ ਜਾਵਾਂ। ਉਹ ਮੈਂ ਕੌਣ ਹੈ ਜਿਹਨੇ ਦੋਜ਼ਖ ਵਿੱਚ ਜਾਣਾ, ਉਹ ਮੈਂ ਕੌਣ ਹੈ ਜਿਹਨੂੰ ਬਖਸ਼ਿਸ਼ ਦੀ ਲੋੜ ਹੈ। ਤੇ ਮੈਂ ਅਰਜ਼ ਕੀਤੀ ਸੀ, ਗੁਰੂ ਇਸੇ ਵੀ ਆਖ ਰਿਹਾ, ਕਹਿੰਦਾ ਸੁਰਗ ਨਰਕ ਤੇ ਮੈਂ ਰਹੋ, ਮੇਰਾ ਕੋਈ ਸੰਬੰਧ ਨਹੀਂ, ਮੈਂ ਤਾਂ ਤੇਰੀ ਚਰਨ ਕਮਲ ਵਿੱਚ ਰਹਿਣਾ ਚਾਹੁੰਦਾ, ਉਹਦੇ ਵਿੱਚ ਸਮਾ ਜਾਣਾ ਚਾਹੁੰਦਾ, ਮੇਰੀ ਆਪਣੀ ਹੋਂਦ ਖਤਮ ਹੋ ਜਾਏ। ਬਾਬਾ ਕਬੀਰ ਜੀ ਨੇ ਇੱਕ ਤਾਂ ਬੜੀ ਖੂਬਸੂਰਤ ਗੱਲ ਆਖੀ, ਕਹਿਣ ਲੱਗੇ, ਮੈਂ ਮਰਨੇ ਕਾ ਚਾਓ ਹੈ, ਮਰੋ ਤੋ ਹਰ ਕੇ ਦੁਆਰ ਹੈ, ਮਤ ਹਰ ਪੁੱਛੇ ਕੌਣ ਹੈ ਪਰਾਤਮਾ। ਕਹਿੰਦਾ ਮੈਂ ਪ੍ਰਭੂ ਦੇ ਦਰਬਾਰ ਵਿੱਚ ਦੇ ਸਾਹਮਣੇ ਮਰਾਂ, ਮੇਰੀ ਮੌਤ ਹੋਵੇ, ਰੱਬ ਕਦੀ ਲੰਘਦਾ ਟੱਪਦਾ ਦਰਵਾਜ਼ਿਓਂ ਨਿਕਲੇ ਤੇ ਮੇਰੀ ਮੈਂ ਦਰਵਾਜ਼ੇ ਅੱਗੇ ਮਰਿਆ ਪਿਆ ਹੋਵਾਂ, ਤੇ ਉਹ ਮਰੇ ਨੂੰ ਵੇਖ ਕੇ ਆਖ ਦੇਵੇ, ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਵਾ, ਇਹ ਮੇਰੇ ਦਰਵਾਜ਼ੇ ਤੇ ਕੌਣ ਮਰਿਆ ਪਿਆ, ਇੱਕ ਵਾਰ ਵੇਖੇਗਾ ਤੇ ਸਹੀ ਨਾ ਮੇਰੇ ਵੱਲ। ਅਜੇ ਵੀ ਤੂੰ ਗਿਣਤੀ ਵਿੱਚ ਆਉਣਾ ਚਾਹੁੰਦਾ, ਮਰਨ ਤੋਂ ਬਾਅਦ ਵੀ ਆਪਣੀ ਹੋਂਦ ਛੱਡ ਨਹੀਂ ਰਿਹਾ। ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਹਰ, ਨਾਲ ਹੀ ਇੱਕ ਚੇਤਨ ਤੇ ਜਾਗ ਪਈ, ਕਹਿਣ ਲੱਗੇ ਇੱਕ ਮੁਸ਼ਕਿਲ ਬਣ ਜਾਏਗੀ, ਮੁਸ਼ਕਿਲ ਬਣ ਜਾਏਗੀ ਜੇ ਰੱਬ ਨੇ ਪੁੱਛ ਲਿਆ ਕੌਣ ਹੈ ਤੇ ਕੀ ਆਖੋਗੇ, ਕੀ ਕੋਈ ਆਖੇ, ਇੱਕ ਕਬੀਰ ਹੈ ਤੇ ਫਿਰ ਤਾਂ ਕਬੀਰ ਦੀ ਹੋਂਦ ਰਹਿ ਗਈ ਵੱਖਰੀ, ਫਿਰ ਆਏਗਾ ਕੌੜਾ ਕਿਹੜਾ ਕਬੀਰ, ਫਿਰ ਆਖੇਗਾ ਕੋਈ ਜਾਤ ਜੁਲਾਇਆ, ਇਹ ਜੁਲਾਇਆ ਕਬੀਰ, ਕਬੀਰ ਤਾਂ ਕਈ ਹੋ ਸਕਦੇ, ਫਿਰ ਜੁਲਾਇਆ ਕਬੀਰ ਜਿਹੜਾ ਉਹ ਕੌਣ ਹੈ, ਫਲਾਣੇ ਸ਼ਹਿਰ ਦਾ ਰਹਿਣ ਵਾਲਾ, ਤਾਂ ਬਹੁਤ ਕੁਝ ਆਪਣਾ ਦੱਸਣਾ ਪਏਗਾ, ਐਡਰੈਸ ਵੀ ਟਿਕਾਣਾ ਵੀ ਦੱਸਣਾ ਪਏਗਾ। ਕਹਿੰਦੇ ਨਹੀਂ, ਮੈਂ ਹੋਂਦ ਖਤਮ ਕਰਨੀ ਹੈ ਤੇ ਫਿਰ ਇਹ ਕੀ ਹੋਇਆ ਵੀ ਮੈਨੂੰ ਰੱਬ ਪੁੱਛੇ ਕੌਣ ਹੈ, ਵੱਖਰੀ ਹੋਂਦ ਹੀ ਖਤਮ ਕਰਨੀ। ਕਹਿਣ ਲੱਗੇ, ਮੇਰਾ ਤੇ ਕੁਛ ਵੀ ਨਹੀਂ ਰਿਹਾ, ਪਹਿਲੀ ਤੁਕ ਵਿੱਚ ਕਹਿਣ ਲੱਗੇ, ਮੋਏ ਮਰਨੇ ਕਾ ਚਾਓ ਹੈ, ਮਰੋ ਤੋ ਹਰ ਕੇ ਦੁਆਰ, ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਰ। ਫਿਰ ਕਹਿਣ ਲੱਗੇ, ਨਾ ਮੋਏ ਛਾਣ ਨਾ ਛਾਪਰੀ, ਮੇਰਾ ਤਾਂ ਕੋਈ ਘਰ ਹੀ ਨਹੀਂ, ਨਾ ਮੇਰਾ ਕੋਈ ਮਹੱਲ ਹੈ, ਨਾ ਛਾਪਰੀ ਹੈ, ਨਾ ਕੋਈ ਮੇਰਾ ਨਗਰ ਹੈ, ਆਪਣਾ ਤੇ ਕੁਛ ਵੀ ਨਹੀਂ ਰਿਹਾ, ਨਾ ਮੋਏ ਛਾਣ ਨਾ ਛਾਪਰੀ, ਨਾ ਮੋਏ ਘਰ ਨਾ ਗਰਾਉਂ। ਤੇ ਜੇ ਰੱਬ ਨੇ ਪੁੱਛ ਲਿਆ, ਮਤ ਹਰ ਪੁੱਛੇ ਕੌਣ ਹੈ, ਮਤ ਰੱਬ ਪੁੱਛ ਲਿਆ ਕੌਣ ਹੈ, ਤੇ ਮੇਰਾ ਤਾਂ ਜਾਤ ਵੀ ਕੋਈ ਨਹੀਂ ਰਹੀ, ਨਾ ਸਭ ਕੁਛ ਤਾਂ ਮੈਂ ਖਤਮ ਕਰ ਦਿੱਤਾ, ਰੱਬ ਵਿੱਚ ਅਭੇਦ ਹੋ ਗਿਆ, ਮੈਂ ਵਕਤ ਤੇ ਰਿਹਾ ਹੀ ਨਹੀਂ, ਕੌਣ ਆਖੇਗਾ ਕਬੀਰ ਹੈ ਮੇਰਾ ਤੇ ਨਾ ਹੀ ਨਹੀਂ ਰਿਹਾ। ਨਾ ਹਮ ਕੀਆ ਨਾ ਕਰੇਂਗੇ ਨਾ ਕਰ ਸਕੇ ਸਰੀਰ ਜੋ ਕੁਛ ਕੀਆ ਸੋ ਹਰ ਕੀਆ ਭਇਓ ਕਬੀਰ ਕਬੀਰ ਐਵੇਂ ਲੋਕ ਕਬੀਰ ਦਾ ਨਾਮ ਲਈ ਜਾਂਦੇ ਨੇ। ਇਹ ਹੈ ਅਪੇਤਾ। ਕਹਿਣਗੇ ਮਤ ਹਰ ਪੁੱਛੇ ਕੌਣ ਹੈ ਮੇਰੇ ਜਾਤ ਨਾ ਨਾਉ ਨਾ ਮੇਰੀ ਜਾਤ ਹੈ ਨਾ ਮੇਰਾ ਨਾਉ ਹੈ ਨਾ ਮੇਰਾ ਕੋਈ ਘਰ ਹੈ ਨਾ ਕੋਈ ਗਰਾਉਂ ਹੈ ਨਾ ਕੋਈ ਐਡਰੈਸ ਹੈ। ਜੇ ਰੱਬ ਪੁੱਛ ਲਵੇ ਤੇ ਕੀ ਆਖੋਗੇ ਤੇ ਜੇ ਆਖੋਗੇ ਤਾਂ ਹੋਂਦ ਕਾਇਮ ਹੋਏਗੀ ਤੇ ਨਾ ਸੂਖਸ਼ਮ ਪੇੜ। ਗੁਰੂ ਕਹਿੰਦੇ ਨੇ ਜਦੋਂ ਮੈਂ ਹੋਂਦ ਇਸ ਭੇਦ ਨੂੰ ਜਾਣਿਆ ਤੇ ਮੈਨੂੰ ਪਤਾ ਲੱਗਾ ਮੈਂ ਵਿਛੜਿਆ ਕਿਉਂ ਹਾਂ ਕਿਉਂਕਿ ਮੈਂ ਹੋਂ ਨੂੰ ਪਛਾਣ ਨਹੀਂ ਸਕਿਆ ਉਹ ਕਿਸ ਰੂਪ ਵਿੱਚ ਮੇਰੇ ਅੰਦਰ ਪ੍ਰਵੇਸ਼ ਕਰ। ਹਾਂ ਵਿੱਚ ਪਾਪ ਪੁੰਨ ਵਿਚਾਰ ਹਾਂ ਵਿੱਚ ਨਰਕ ਸੁਰਗ ਅਵਤਾਰ ਹਾਂ ਵਿੱਚ ਹੱਸੈ ਹਾਂ ਵਿੱਚ ਰੋਵੈ ਹਾਂ ਵਿੱਚ ਭਰੀਐ ਹਾਂ ਵਿੱਚ ਵੇ ਹਾਂ ਵਿੱਚ ਜਾਤੀ ਜਿਨਸੀ ਖੋਵੈ ਹਾਂ ਵਿੱਚ ਮੂਰਖ ਹਾਂ ਵਿੱਚ ਸਿਆਣਾ ਮੋਖ ਮੁਕਤ ਕੀ ਸਾਰ ਨ ਜਾਣਾ। ਹਰ ਇੱਕ ਚੀਜ਼ ਨਾਲ ਕਿਸੇ ਨਾ ਕਿਸੇ ਰੂਪ ਵਿੱਚ ਸੂਖਸ਼ਮ ਬਣ ਕੇ ਹਾਂ ਖਲੋਤੀ ਤੇ ਉਸ ਹਾਂ ਕੋਲੋਂ ਮੋਕਸ਼ ਕਿਵੇਂ ਪ੍ਰਾਪਤ ਕਰਾਂ ਮੁਕਤੀ ਕਿਵੇਂ ਪ੍ਰਾਪਤ ਕਿਉਂਕਿ ਮੁਕਤੀ ਤਾਂ ਹਾਂ ਵਿੱਚੋਂ ਲੈਣੀ ਮੁਕਤੀ ਤਾਂ ਹਾਂ ਵਿੱਚੋਂ ਲੈਣੀ ਕਿਉਂਕਿ ਮੈਂ ਉਹਦੇ ਬੰਧਨ ਵਿੱਚ ਬੰਧਿਆ ਹੋਇਆ ਹਾਂ ਮੈਂ ਹੀ ਬੰਧਨਾ ਫਿਰ ਜੋਨੀ ਪਾਇਆ ਗਿਆ ਹੈਗਾ ਮੁਕਸ਼ੀ ਮੁਕਤੀ ਤਾਂ ਮੈਂ ਉੱਥੋਂ ਲੈਣੀ ਸੀ ਉਹਦੀ ਮੈਂ ਸਾਰ ਨਹੀਂ ਜਾਣਦਾ। ਹਾਂ ਵਿੱਚ ਮਾਇਆ ਹਾਂ ਵਿੱਚ ਛਾਇਆ ਹਉਮੈ ਵਿੱਚ ਹੀ ਮਾਇਆ ਤੇ ਹਉਮੈ ਵਿੱਚ ਹੀ ਮਾਇਆ ਦਾ ਪ੍ਰਭਾਵ ਹੈ। ਹਉਮੈ ਕਰ ਕਰ ਦਿਨ ਤੂੰ ਪਾਇਆ ਇਹ ਹਉਮੈ ਕਰਕੇ ਹੀ ਸਾਰੇ ਜਨਤਾ ਦਾ ਜੀਵਾਂ ਦਾ ਆਕਾਰ ਹੋਂਦ ਕਾਇਮ ਹੈ। ਜਿੰਨੀ ਦੇਰ ਹੋਂਦ ਕਾਇਮ ਹੈ ਨਾ ਉਨੀ ਦੇਰ ਹਾਂ ਕਰਕੇ ਹੈ। ਇਸ ਲਈ ਉਸ ਸੁਖਮਨੀ ਸਾਹਿਬ ਦੀ ਤੁਕ ਵਿੱਚ ਆ ਗਿਆ ਸੀ ਜਬ ਆਕਾਰ ਕਸ਼ਨ ਦ੍ਰਿਸ਼ਟੇਤਾ ਪਾਪ ਪੁੰਨ ਤਬ ਕਹਿਤੇ ਹੋਤਾ ਜਬ ਧਾਰੀ ਆਪਣ ਸੁਨ ਸਮਾਧ ਤਾਂ ਬੈਰ ਵਿਰੋਧ ਕੇ ਸੰਗ ਕਮਾਤ ਜਬ ਇਸ ਕਾ ਵਰਨ ਚੇਨ ਨਾ ਜਾਪਤ ਤਬ ਹਰਕ ਸੋ ਕੋ ਕਿਸੇ ਵਿਆਪਤ। ਅੱਗੇ ਕਹਿਣ ਲੱਗੇ ਜਬ ਆਪਣ ਆਪ ਪਾਰ ਬ੍ਰਹਮ ਤਾਂ ਮੋਹ ਕਾਂ ਕਿਸੋ ਵੁੱਤ ਪਰਮ ਆਪਣ ਖੇਲ ਆਪ ਵਰਤੀ ਜਾ ਨਾਨਕ ਕਰਨਾ ਹਾਰ ਨਾ ਦੂਜਾ। ਜਦੋਂ ਉਹਦੀ ਪਛਾਣ ਹੁੰਦੀ ਹੈ ਨਾ ਉਦੋਂ ਹੋਂ ਵੱਖਰੀ ਹੋ ਜਾਂਦੀ ਉਹਦੀ ਪਛਾਣ ਵੀ ਹੋ ਜਾਂਦੀ ਹੈ। ਅਰੋਗਤਾ ਤੇ ਰੋਗ ਦੋਵਾਂ ਨੂੰ ਸਮਝਣਾ ਇਸ ਲਈ ਕਹਿ ਦਿੱਤਾ ਹਉਮੈ ਬੂਝੇ ਹਉਮੈ ਬੂਝੇ ਤਾਂ ਦਰ ਸੂਝੇ। ਤੂੰ ਤੇ ਹਉਮੈ ਦੇ ਸੂਖਸ਼ਮ ਭੇਦ ਨੂੰ ਪਛਾਣ ਨਹੀਂ ਰਿਹਾ ਦਰ ਕਿਵੇਂ ਮਿਲੇ। ਜਿੱਥੇ ਤੂੰ ਜਾਣਾ ਹੈ ਉਹ ਕਿਸੇ ਨਾ ਕਿਸੇ ਢੰਗ ਨਾਲ ਸਬਲ ਪ੍ਰਵੇਸ਼ ਨਾਲ ਹੀ ਤੇਰੇ ਪ੍ਰਵੇਸ਼ ਕਰ ਜਾਂਦੀ। ਤੂੰ ਗੁਰਦੁਆਰੇ ਆਉਣਾ ਹੋਮੇ ਇੱਥੇ ਵੀ ਆ ਜਾਂਦੀ ਮੰਦਰ ਜਾਣਾ ਹੋਮੇ ਉੱਥੇ ਵੀ ਆ ਜਾਂਦੀ ਤੂੰ ਨਿਤਨੇਮ ਕਰ ਰਿਹਾ ਹੋਮੇ ਉੱਥੇ ਵੀ ਆ ਜਾ। ਕੋਈ ਟਿਕਾਣਾ ਨਹੀਂ ਜਿੱਥੇ ਹੋਮੇ ਸੂਖਸ਼ਮ ਰੂਪ ਧਾਰਨ ਕਰਕੇ ਨਾ ਪਹੁੰਚ ਜਾ। ਤੈਨੂੰ ਪਛਾਣ ਹੋਣੀ ਚਾਹੀਦੀ ਹੈ ਹੋਂ ਕੀ ਹੈ ਹੋਮੇ ਬੂਝੇ ਤਾਂ ਦਰ ਸੂਝੇ। ਗੁਰੂ ਕਹਿੰਦੇ ਨੇ ਗਿਆਨ ਵੀ ਹੋਣਾ ਕੱਥ ਕੱਥ ਅਸੀਂ ਹਾਂ ਤੇ ਹਰੀ ਦੀਆਂ ਗੱਲਾਂ ਕਰੀ ਜਾਂਦੇ ਅੱਜ ਦੀਆਂ ਥੋੜਾ ਕਰਨ ਲੱਗੇ ਹਾਂ ਰੋਜ਼ ਕਰਨੇ ਪਰ ਗਿਆਨ ਵੀ ਹੋਣਾ ਕੱਥ ਕੱਥ ਲੂਝੇ ਬੁੱਝ ਨਹੀਂ ਸਕਦੇ ਬੁੱਝਣਾ ਔਖਾ ਹੋ ਗਿਆ। ਕਹਿਣ ਲੱਗੇ ਨਾਨਕ ਹੁਕਮੀ ਲਿਖੀ ਹੈ ਲੇਖ ਮੇਰੇ ਮਾਲਕ ਨੇ ਇੱਕ ਲੇਖ ਲਿਖ ਦਿੱਤਾ ਹੈ ਇੱਕ ਫੈਸਲਾ ਕਰ ਦਿੱਤਾ ਹੈ ਉਹ ਇਹ ਕਿ ਜਿਹਾ ਵੇਖੇ ਤਿਹਾ ਵੇਖ ਜੋ ਕੁਝ ਤੂੰ ਦਿਸ ਰਿਹਾ ਹੈ ਉਹ ਕਿਸੇ ਨੂੰ ਜੋ ਤੂੰ ਵੇਖਿਆ ਉਹਦੇ ਵਿੱਚੋਂ ਤੇਰਾ ਵੇਖ ਨਿਕਲਿਆ ਉਹਦੇ ਵਿੱਚੋਂ ਤੇਰੀ ਦੱਖ ਨਿਕਲੀ ਹੈ। ਲਓ ਇੱਥੇ ਆ ਕੇ ਫਿਰ ਆ ਗਿਆ ਕਿ ਜੇ ਉਹਦੀ ਤੂੰ ਸੰਗਤ ਕਰ ਰਿਹਾ ਭਾਈ ਗੁਰਦਾਸ ਜੀ ਨੇ ਬੜੀ ਖੂਬਸੂਰਤ ਗੱਲ ਆਖੀ ਕਹਿਣ ਲੱਗੇ ਗੁਰਸਿੱਖੀ ਦਾ ਰਾਹ ਇਹੋ ਗੁਰਸਿੱਖੀ ਦਾ ਰਾਹ ਕੀ ਹੈ ਗੁਰਸਿੱਖੀ ਦਾ ਰਾਹ ਇਹੋ ਗੁਰਮੁਖ ਚਾਲ ਚੱਲੇ ਸੋ ਦੇਖੇ ਜੇ ਆ ਵੇਖੇ ਤੇ ਆ ਵੇਖ ਅਸੀਂ ਇਹਦੇ ਅਰਥ ਹੀ ਬਦਲ ਦਿੱਤੇ ਅਸੀਂ ਮੁਕਾਬਲੇ ਨੂੰ ਬਦਲੇ ਨੂੰ ਕਹਿਤਾ ਜੇ ਆ ਵੇਖੇ ਤੇ ਆ ਵੇਖ ਵੀ ਜੇ ਕੋਈ ਇੱਕ ਸੁਣ ਮਾਰਦਾ ਦੋ ਮਾਰ ਜੇ ਆ ਵੇਖੇ ਤੇ ਆ ਵੇਖ ਅਸੀਂ ਅਰਥ ਹੀ ਬਦਲਣੀ ਸ਼ੁਰੂ।
ਗੁਰਮੁਖ ਚਾਲ ਚੱਲੇ ਸੋ ਦੇਖੇ। ਜੇ ਸਾਧ ਸੰਗਤ ਵਿੱਚ ਜਾਏਗਾ, ਗੁਣਾਂ ਵਾਲੇ ਦੇ ਕੋਲ ਬੈਠੇਗਾ, ਗੁਣਾਂ ਦੀ ਸੰਗਤ ਕਰੇਗਾ, ਉਹਨੂੰ ਦੇਖ ਦੇਖ ਕੇ ਤੇਰੇ ਵਿੱਚ ਗੁਣਾਂ ਹੋਣਗੇ, ਤੇਰੀ ਦਖ ਬਣੇਗੀ, ਤੇਰੇ ਉਹੋ ਹੀ ਰੂਪ ਤੇਰਾ ਬਣ ਜਾਏਗਾ। ਜੇ ਗੁਰੂ ਦੇ ਦੀਦਾਰ ਕਰੇਗਾ ਤੇ ਆਤਮਕ ਦੀਦਾਰ ਕਰੇਗਾ, ਜੇ ਗੁਰੂ ਸ਼ਬਦ ਨੂੰ ਪਛਾਣੇਗਾ ਦੇਖ ਦੇਖ ਕੇ, ਇਹਨਾਂ ਅੱਖਾਂ ਨਾਲ ਨਹੀਂ ਸੁਰਤ ਦੀਆਂ ਅੱਖਾਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦੇਖ, ਸ਼ਬਦ ਨੂੰ ਦੇਖ, ਤੂੰ ਸ਼ਬਦ ਰੂਪ ਹੋ ਜਾਏਗਾ। ਗੁਰੂ ਨੇ ਆਖਿਆ
ਨਾਨਕ ਹੁਕਮੀ ਲਿਖੀਏ ਲੇਖ, ਜੇ ਹਾਂ ਵੇਖਦੇ ਹਾਂ ਵੇਖ,
ਨਹੀਂ ਤੇ ਸਮਝ ਲੈ
ਹਉਮੈ ਇਹ ਜਾਤ ਹੈ।
ਹਉਮੈ ਦਾ ਸੁਭਾਅ ਇਹ,
ਹਉਮੈ ਕਰਮ ਕਮਾਏ,
ਹਉਮੈ ਤੇਰੇ ਕਰਮ ਵਿੱਚ ਪ੍ਰਵੇਸ਼ ਕਰਦੀ, ਹਉਮੈ ਤੇਰੇ ਕਰਮ ਵਿੱਚ ਪ੍ਰਵੇਸ਼ ਕਰਦੀ। ਜਦੋਂ ਹਉਮੈ ਆਉਂਦੀ ਹੈ ਨਾ, ਮਨੁੱਖ ਦਾ ਤੱਕਣੀ, ਮਨੁੱਖ ਦੀ ਬੋਲਣੀ, ਮਨੁੱਖ ਦੀ ਕਰਮ ਚਾਲ ਢਾਲ ਸਭ ਕੁਝ ਬਦਲ ਜਾਂਦਾ, ਮਾਥੇ ਤ੍ਰਿਕਟੀ, ਦ੍ਰਿਸ਼ਟ ਕਰੂਰ, ਬੋਲੇ ਕੌੜਾ, ਜੇਬਾ ਕੀ ਪੂਰੇ, ਸਾਰਾ ਕੁਝ ਹਉਮੈ ਵਿੱਚੋਂ ਪੈਦਾ ਹੁੰਦਾ। ਹਉਮੈ ਇਹ ਜਾਤ ਹੈ, ਹਉਮੈ ਕਰਮ ਕਮਾਏ, ਹਉਮੈ ਇਹੀ ਬੰਧਨਾ, ਇਹੋ ਹੀ ਉਹਦੇ ਬੰਧਨ ਨੇ ਕਿ ਉਹਦਾ ਬੱਝਿਆ ਹੋਇਆ ਜੀਵ ਜਿਹੜਾ ਹੈ ਉਹ ਜਨਮਾਂ ਜਨਮਾਂਤਰਾਂ ਵਿੱਚ ਪ੍ਰਭੂ ਨਾਲੋਂ ਵਿਛੜ ਕੇ ਭਟਕਦਾ ਰਹਿੰਦਾ, ਫਿਰ ਜੋ ਨਹੀਂ ਪਾਏ। ਹਉਮੈ, ਹੁਣ ਸਵਾਲ ਪੈਦਾ ਹੋਇਆ ਜੀ, ਹਉਮੈ ਕਿੱਥੋਂ ਉਪਜੇ, ਕਿਸ ਸੰਜਮੇ ਜਾਏ, ਦੱਸੋ ਪੈਦਾ ਕਿਵੇਂ ਹੋਈ ਤੇ ਕਿਸ ਸੰਜਮ ਨਾਲ, ਕਿਸ ਤਰੀਕੇ ਨਾਲ, ਕਿਸ ਇਲਾਜ ਨਾਲ ਇਹ ਹਉਮੈ ਚਲੀ ਜਾਏ, ਤਾਂ ਕਿ ਮੈਨੂੰ ਦਰ ਦੇਖਿਆ ਦੇਖਣਾ ਮਿਲ ਜਾਏ, ਹਉਮੈ ਬੂਝੇ ਤਾਂ ਦਰ ਸੂਝੇ, ਹਉਮੈ ਕਿੱਥੋਂ ਉਪਜਾਏ, ਕਿਤ ਸੰਜਮੇ ਜਾਏ, ਕਿਉਂਕਿ ਮੈਨੂੰ ਪਤਾ ਲੱਗ ਗਿਆ ਹਉਮੈ ਇਹੋ ਹੁਕਮ ਹੈ, ਪਿਆ ਕਿਤ ਫਰਾਏ। ਕਹਿਣ ਲੱਗੇ ਰੱਬੀ ਹੁਕਮ ਪਛਾਣ ਲੈ ਕਿ ਹਉਮੈ ਜਿਹੜੀ ਹੈ ਉਹ ਤੈਨੂੰ ਹਉਮੈ ਦੇ ਕਿਰਤ ਕਰਕੇ ਹੀ, ਹਉਮੈ ਦੇ ਕਰਮਾਂ, ਹਉਮੈ ਭਰੇ ਕਰਮਾਂ ਕਰਕੇ ਹੀ ਫਿਰ ਰਿਹਾ, ਭਟਕ ਰਿਹਾ। ਗੁਰਬਾਣੀ ਵਿੱਚ ਆਖਿਆ, ਕਹਿਣ ਲੱਗੇ ਕੋਟ ਕਰਮ ਕਰੇ ਹਉ ਧਾਰੇ, ਸ਼ਰਮ ਪਾਵੇ ਸਗਲੇ ਬਿਰਥਾਰੇ, ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ, ਪੈ ਕੇ ਫਿਰ ਆਏ। ਕਹਿਣ ਲੱਗੇ ਬੜਾ ਸੂਖਸ਼ਮ ਤੇ ਵੱਡਾ, ਜਿੰਨਾ ਰੋਗ ਵੱਡਾ ਹੋਵੇ ਉਨਾ ਸੂਖਸ਼ਮ ਹੁੰਦਾ ਹੈ ਉਹਨੂੰ ਪਾਲਣਾ, ਬਲਕਿ ਅਸਾਧ ਰੋਗ ਕਹਿੰਦੇ ਹੀ, ਵੱਡਾ ਰੋਗ ਕਹਿੰਦੇ ਹੀ ਉਸਨੂੰ ਨੇ ਜਿੰਦਾ ਪਾਲਣਾ, ਜਿੰਦਾ ਸੰਭਾਲਣਾ ਔਖਾ ਹੋਵੇ। ਗੁਰੂ ਨੇ ਆਖਿਆ ਹਉਮੈ ਵੀ ਇੱਕ ਦੀਰਘ ਰੋਗ ਹੈ, ਪਰ ਨਿਰਾਸ਼ ਨਾ ਹੋਈ, ਕਹਿੰਦਾ ਇਲਾਜ ਕੋਈ ਨਹੀਂ ਹੈ, ਕਿਉਂਕਿ ਸਾਧ ਸੰਗਤ ਵਿੱਚ ਗੁਰੂ ਨਾਲ ਜੁੜਨ ਵਾਲੇ ਕੋਲ ਇਹ ਨਿਰਾਸ਼ਤਾ ਨਹੀਂ ਕਿ ਇਹਦਾ ਇਲਾਜ ਹੀ ਕੋਈ ਨਹੀਂ, ਮੈਂ ਮਿਲ ਨਹੀਂ ਸਕਦਾ।
ਹਉਮੈ ਦੀਰਘ ਰੋਗ ਹੈ ਦਾਰੂ ਵੀ ਸੁਮਾਏ,
ਜੀ ਫਿਰ ਦਾਰੂ ਹੀ ਦੱਸ ਦਿਓ, ਦੀਰਘ ਰੋਗ ਹੈ ਤੇ ਤੁਸੀਂ ਕਹਿੰਦੇ ਹੋ ਲਾ ਇਲਾਜ ਵੀ ਨਹੀਂ, ਇਲਾਜ ਹੋ ਸਕਦਾ, ਐਡੇ ਭਿਆਨਕ ਰੋਗ ਦਾ ਇਲਾਜ ਹੋ ਸਕਦਾ ਤਾਂ ਦੱਸ ਦਿਓ। ਕਹਿਣ ਲੱਗੇ ਹਾਂ, ਦੋ ਹਰਫੀ ਤੈਨੂੰ ਇਲਾਜ ਦੱਸਣਾ ਚਾਹੁੰਦਾ,
ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ,
ਲੈ ਇਹਦਾ ਦੋ ਹਰਫੀ ਇਲਾਜ ਬਖਸ਼ਦਾ। ਜਿਹੜਾ ਗੁਰੂ ਸ਼ਬਦ ਦੁਆਲੇ ਰੋਜ਼ ਪ੍ਰਕਰਮਾ ਕਰਦਾ ਹੋਵੇ, ਰੋਜ਼ ਬਾਣੀਆਂ ਦਾ ਨਿਤਨੇਮ ਵੀ ਕਰਦਾ ਹੋਵੇ, ਸ਼ਬਦ ਵਾਲਾ ਵੀ ਨਾਲ ਵੀ ਜੁੜਿਆ ਹੋਵੇ, ਤੇ ਹਉਮੈ ਫਿਰ ਵੀ ਅੰਦਰੋਂ ਨਾ ਜਾਵੇ, ਕੀ ਆਖਾਂ, ਗੁਰੂ ਦਾ ਫੈਸਲਾ। ਕਹਿੰਦੇ ਨੇ
ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ, ਨਾਨਕ ਕਹੇ ਸੁਣੋ ਜਣੋ।
ਉਹ ਗੁਰਮੁਖੋ, ਹੋ ਰੱਬ ਦੇ ਪਿਆਰਿਓ, ਰੱਬ ਦੇ ਮਿਲਾਪ ਦੀ ਤੰਗ ਵਿੱਚ ਤੜਪਣ ਵਾਲਿਓ,
ਇੱਕ ਫੈਸਲਾ ਸੁਣ ਲਵੋ। ਹਉਮੈ ਵਿਛੋੜ ਕੇ ਬੈਠੀ, ਵੱਡਾ ਰੋਗ ਹੈ, ਸੂਕਸ਼ਮ ਰੋਗ ਹੈ, ਪਰ ਇਹਦੇ ਤੋਂ ਨਿਰਾਸ਼ ਨਾ ਹੋਵੋ, ਇਹਦਾ ਇਲਾਜ ਵੀ ਹੈ। ਤੇ ਇਲਾਜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਕਮਾਈ ਕਰੋ, ਗੁਰ ਕਾ ਸ਼ਬਦ ਕਮਾਏ, ਇਹ ਨਹੀਂ ਪੜ੍ਹੇ, ਇਹ ਨਹੀਂ ਕਿ ਪੜ੍ਹੀ ਜਾਏ। ਇਸ ਗੱਲ ਤੇ ਤਾਂ ਲੜੀ ਜਾਏ ਕਿ ਮੈਂ ਪੰਜ ਬਾਣੀਆਂ ਪੜ੍ਹਨੀਆਂ ਕਿ ਸੱਤ ਪੜ੍ਹਨੀਆਂ, ਕਮਾਈ ਵਿੱਚ ਇੱਕ ਬਾਣੀ ਵੀ ਨਾ ਹੋਵੇ। ਗੁਰੂ ਕਹਿਣ ਲੱਗੇ, ਨਾਨਕ ਕਹੇ ਸੁਣੋ ਜਣੋ, ਜਿਹੜਾ ਗੁਰੂ ਦਾ ਸ਼ਬਦ ਕਮਾਉਂਦਾ ਹੈ ਨਾ, ਉਹਦਾ ਇਹ ਦੁੱਖ ਚਲਾ ਜਾਂਦਾ, ਇਹ ਰੋਗ ਚਲਾ ਜਾਂਦਾ, ਉਹ ਅਰੋਗ ਹੋ ਜਾਂਦਾ, ਉਹਦਾ ਹਉਮੈ ਦੇ ਰੋਗ ਨਸ ਜਾਂਦਾ। ਤੇ ਜਿਸ ਦਿਨ ਹਉਮੈ ਦਾ ਰੋਗ ਨਸ ਜਾਏ, ਹਰੀ ਆ ਜਾਂਦਾ, ਉਹ ਵਿਛੋੜਾ, ਉਹ ਤੜਪਣਾ ਦੂਰ ਹੋ ਜਾਂਦੀ। ਕਹਿਣ ਲੱਗੇ,
ਨਾਨਕ ਕਹੇ ਸੁਣੋ ਜਣੋ, ਇਤ ਸੰਯਮ ਦੁਖ ਜਾਏ।
ਕਿਉਂਕਿ ਜਦੋਂ ਇਲਾਜ ਲੱਭਣੇ, ਦਵਾਈ ਲੱਭਣੇ, ਨਾਲ ਸੰਯਮ ਵੀ ਹੁੰਦਾ। ਜਿਹਨੂੰ ਅਸੀਂ ਪਰਹੇਜ਼ ਕਰਦੇ, ਉਹਨੂੰ ਪਰਹੇਜ਼ ਦਾ ਨਾ ਹੀ ਮਰਿਆਦਾ ਹੈ, ਉਸ ਪਰਹੇਜ਼ ਦਾ ਨਾ ਹੀ ਡਿਸਿਪਲਿਨ ਹੈ। ਕਿੰਨੇ ਵਜੇ ਦਵਾਈ ਖਾਣੀ, ਕਿੰਨੀ ਡੋਜ਼ ਖਾਣੀ, ਉਹ ਹਜ਼ਮ ਹੋਣੀ ਚਾਹੀਦੀ, ਉਹਦੇ ਨਾਲ ਕੀ ਖਾਣਾ ਕੀ ਨਹੀਂ ਖਾਣਾ, ਇਹ ਸਾਰਾ ਡਿਸਿਪਲਿਨ ਹੈ, ਉਹਨੂੰ ਸੰਜਮ ਕਹਿੰਦੇ। ਸ਼ਬਦ ਤਾਂ ਹੈ ਆਪਣੀ ਰਤ, ਨਾਮ ਹੈ ਰੋਗ ਨੂੰ ਦੂਰ ਕਰਨ ਵਾਲੀ ਦਵਾਈ, ਤੇ ਸ਼ਬਦ ਹੈ ਨਾਲ ਸੰਜਮ, ਇਹਦੇ ਨਾਲ ਜਾਣਾ। ਹੁਣ ਮਸਲਾ ਆ ਗਿਆ ਜੀ, ਉਹ ਸੰਜਮ ਕੀ ਹੈ? ਜਿਹਨਾਂ ਕੋਲ ਉਹ ਸੰਜਮ ਆ ਜਾਂਦਾ ਤੇ ਇਲਾਜ ਆ ਜਾਂਦਾ, ਜਿਹੜੇ ਰੋਗ ਨੂੰ ਦੂਰ ਕਰ ਸਕਦੇ ਨੇ, ਭਲਾ ਉਹਨਾਂ ਦਾ ਰੂਪ, ਉਹਨਾਂ ਦਾ ਸਰੂਪ, ਉਹਨਾਂ ਦੀਆਂ ਨਿਸ਼ਾਨੀਆਂ ਕੀ ਨੇ? ਕਹਿਣ ਲੱਗੇ, ਉਹਨਾਂ ਦੀਆਂ ਨਿਸ਼ਾਨੀਆਂ, ਸੰਜਮ ਕੀ ਹੈ?
ਪੌੜੀ ਸੇਵ ਕੀਤੀ ਸੰਤੋਖ,
ਬੜੀ ਸੂਖਮ ਗੱਲਾਂ ਸੀ ਗੁਰੂ ਗ੍ਰੰਥ ਸਾਹਿਬ ਜੀ। ਹੁਣ ਇੱਥੇ ਸੇਵ ਤੇ ਸੰਤੋਖ ਹੀ ਦੋ ਲਫ਼ਜ਼ ਇਕੱਠੇ ਕਰ ਦਿੱਤੇ, ਇਹ ਗੱਲ ਬੜੀ ਸੁਣਨ ਵਾਲੀ ਹੈ। ਸੇਵ ਕੀਤੀ, ਗੁਰੂ ਦਾ ਸੇਵਾਦਾਰ, ਰੱਬ ਦਾ ਸੇਵਾਦਾਰ ਹੋਣਾ, ਕਾਰ ਰੱਬ ਦੀ ਕਰਨੀ, ਨਾਨਕ ਹਰ ਕੰਮੇ, ਪਰ ਸੰਤੋਖ ਹੀ ਨਾਲ ਜੋੜ ਦਿੱਤਾ, ਉਹਦੇ ਪਿੱਛੇ ਕੋਈ ਕਾਮਨਾ ਨਾ ਹੋਵੇ, ਉਹਨੂੰ ਸੇਵਾ ਕਹਿੰਦੇ ਨੇ। ਅਸੀਂ ਤਾਂ ਸੌਦੇ ਕਰਨੇ ਆ, ਮੇਰਾ ਆਹ ਕੰਮ ਹੋ ਜਾਏ, ਮੈਂ 40 ਦਿਨ ਤੇਰੇ ਘਰ, ਤੇਰੇ ਦਰਬਾਰ ਦੇ ਲੰਗਰ ਦੇ ਭਾਂਡੇ ਬਣ ਜਾਂਦਾ, ਸੌਦਾ ਹੈ, ਵਪਾਰ ਹੈ, ਮੇਰੀ ਲਾਟਰੀ ਨਿਕਲ ਆਏ, ਮੇਰਾ ਮੁਕੱਦਮੇ 'ਚ ਮੈਂ ਸਫਲ ਹੋ ਜਾਵਾਂ। ਤੂੰ ਲੱਖਾਂ ਰੁਪਏ, ਹਜ਼ਾਰਾਂ ਦਿੱਤੇ ਨੇ ਵਕੀਲ ਨੂੰ, ਤੇ ਜਦੋਂ ਤੂੰ ਉਧਰੋਂ ਨਿਰਾਸ਼ ਹੋਇਆ, ਰੱਬ ਨੂੰ ਰਿਸ਼ਵਤ ਦੇਣਾ ਚਾਹੁੰਦਾ? ਜਦੋਂ ਤੂੰ ਕੋਈ ਆਪਣੇ ਪਿੱਛੇ ਭਾਵਨਾ, ਕੰਮ ਨਾ ਰੱਖ ਕੇ ਕਰਨਾ, ਉਹਨੂੰ ਸੇਵਾ ਨਹੀਂ। ਗੁਰੂ ਨੇ ਇੱਕ ਥਾਵੇਂ ਨਹੀਂ ਇਹ ਗੱਲ ਆਖੀ, ਸਤਿਗੁਰ ਨੇ ਬਾਣੀ ਵਿੱਚ ਆਖਿਆ, ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਰ ਕਛ ਨਾ ਜਨਾਵੇ, ਹਰ ਹਰ ਨਾਮ ਹਿਰਦੈ ਸਦ ਦਿਹਾਵੇ, ਮਨ ਵੇਚੇ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਅਗਲੀ ਤੋਂ ਪੜੋ, ਸੇਵਾਦਾਰ ਦੀ ਪਰਿਭਾਸ਼ਾ ਹੋ ਰਹੀ ਹੈ, ਸੇਵਾ ਕਰਤ ਹੋਏ ਨੇ ਕੰਮ, ਕੰਮ ਨਾ ਰਹਿ, ਕਿਤੇ ਨਾ ਹੋਵੇ ਸੇਵਾ ਥੋੜੀ, ਮੰਗਣ ਬਹੁਤਾ, ਇਹ ਤਾਂ ਵਪਾਰ ਹੈ ਕਿ ਜਿੰਨੀ ਮੈਂ ਇਨਵੈਸਟਮੈਂਟ ਕੀਤੀ ਹੈ ਉਸ ਤੋਂ ਵਾਧੂ ਮੈਨੂੰ ਮਿਲਣਾ ਚਾਹੀਦਾ, ਉਹ ਵਪਾਰ ਹੈ। ਗੁਰੂ ਕਹਿਣ ਲੱਗੇ, ਸਾਡੀ ਹਾਲਤ ਕੀ ਹੈ? ਸੇਵਾ ਥੋੜੀ, ਮੰਗਣ ਬਹੁਤਾ, ਇਹੋ ਕਾਰਨ ਹੈ ਮਤ ਥੋੜੀ ਸੇਵ ਗਵਾਈਏ। ਗੁਰੂ ਕਹਿੰਦੇ ਨੇ, ਆ ਜਿਸ ਨੂੰ ਦੇਖਣਾ, ਜਿਹੜਾ ਰੂਪ ਦੇਖਣਾ ਚਾਹੁੰਦਾ ਹੈ ਨਾ, ਜਿਨ੍ਹਾਂ ਨੇ ਸੰਜਮ ਕਰਕੇ ਅੰਦਰੋਂ ਹਉਮੈ ਕੱਢ ਲਈ, ਉਹਨਾਂ ਦੇ ਜੀਵਨ ਦੀ ਲਕਸ਼ਣ ਕੀ ਨੇ? ਉਹ ਸੇਵ ਸੰਤੋਖ ਹੀ ਕਰਦੇ ਨੇ, ਕੋਈ ਕੰਮ ਨਾ ਕੁਛ ਮੰਗਣੇ।
ਪੌੜੀ ਸੇਵ ਕੀਤੀ ਸੰਤੋਖ, ਜਿੰਨੀ ਸੱਚੋ ਸੱਚ ਦਿਆਇਆ, ਉਨੀ ਮੰਦੇ ਪੈਰ ਨਾ ਰੱਖਿਓ।
ਕਿਉਂਕਿ ਹਰੀ ਕੰਮੇ ਨੇ,
ਤੇ ਮੰਦੇ ਪੈਰ ਜਿਹੜੇ ਨੇ ਉਹ ਹਰੀ ਕੰਮ ਵਿੱਚ ਸ਼ਾਮਿਲ ਨਹੀਂ ਹੁੰਦੇ। ਉਹ ਸੁਕਿਰਤ ਕਰਕੇ, ਚੰਗੇ ਕੰਮ ਕਰਕੇ, ਹਰੀ ਕੰਮ ਕਰਕੇ, ਹਰੀ ਕੰਮੇ ਕਰਕੇ ਹੀ ਧਰਮ ਕਰਦੇ ਨੇ।
ਕਰ ਸੁਕਿਰਤ ਧਰਮ ਕਮਾਇਆ, ਓਨੀ ਦੁਨੀਆ ਤੋੜੇ ਬੰਧਣਾ।
ਹੁਣ ਦੇਖਣਾ ਇਹ ਹੈ ਕਿ ਦੁਨੀਆ ਬੰਧਨ ਹੈ ਤੇ ਤੋੜੇ ਦਾ ਮਤਲਬ ਛੱਡ ਦੇਣੀ ਨਹੀਂ। ਬੰਧਨ ਉਹ ਹੁੰਦਾ ਜਿਹਨੂੰ ਤੁਸੀਂ ਛੱਡ ਨਾ ਸਕੋ, ਜਿਹਨੂੰ ਤਿਆਗ ਨਾ ਸਕੋ। ਕੈਦ ਬੰਧਨ, ਤੁਸੀਂ ਆਪਣੀ ਮਰਜ਼ੀ ਨਾਲ ਬਾਹਰ ਆ ਸਕਦੇ ਹੋ। ਮੈਂ ਗੱਲ ਕੀਤੀ ਸੀ ਘਰ ਵਿੱਚ ਵੀ ਚਾਰ ਦੀਵਾਰੀ ਹੈ, ਕੈਦ ਵੀ ਜੇਲ੍ਹ ਵੀ ਚਾਰ ਦੀਵਾਰੀ ਹੈ। ਸਿਰਫ ਫਰਕ ਤੇ ਇੰਨਾ ਹੀ ਹੈ, ਅਸੀਂ ਘਰ ਰਹਿਣਾ ਚਾਹੁੰਦੇ ਹਾਂ, ਜੇਲ੍ਹ ਵਿੱਚ ਨਹੀਂ ਰਹਿਣਾ ਚਾਹੁੰਦੇ। ਉਹਦਾ ਕਾਰਨ ਕੀ ਹੈ? ਉੱਥੋਂ ਤੁਸੀਂ ਆਪੇ ਨਹੀਂ ਮਰਜ਼ੀ ਨਾਲ ਬਾਹਰ ਆ ਸਕਦੇ, ਘਰੋਂ ਜਿਸ ਵੇਲੇ ਮਰਜ਼ੀ ਦਰਵਾਜ਼ਾ ਖੋਲੋ ਆਪੇ ਬਾਹਰ ਆ ਜਾਓ। ਜਿਹਨੂੰ ਤੁਸੀਂ ਛੱਡ ਨਾ ਸਕੋ, ਤਿਆਗ ਨਾ ਸਕੋ, ਉਹ ਬੰਦਾ ਜਿਹਦੇ ਗ੍ਰਿਫਤ ਵਿੱਚ ਹੋ ਜਾਓ, ਜਿਹਦੇ ਗ੍ਰਿਪ ਵਿੱਚ ਐਸੇ ਫਸੋ, ਜਿਸ ਜਾਲ ਵਿੱਚ ਐਸੇ ਫਸੋ ਤੁਸੀਂ ਛੱਡ ਨਾ ਸਕੋ। ਉਹਦਾ ਵਿਛੋੜਾ, ਉਹਦਾ ਜਾਣਾ ਔਖਾ ਕਰੇ। ਜੇ ਮਾਇਆ ਆਵੇ ਠੀਕ ਹੈ, ਨਾ ਆਵੇ ਠੀਕ ਹੈ, ਫਿਰ ਬੰਧਨ ਨੇ। ਜੇ ਪੁੱਤਰ ਹੈ ਠੀਕ ਹੈ, ਨਹੀਂ ਹੈਗਾ ਬੰਧਨ ਨੇ। ਤੇ ਜੇ ਤੜਪਣਾ ਲੱਗ ਪਏ ਮੈਨੂੰ ਆ ਕਿਉਂ ਨਹੀਂ ਆਇਆ, ਤੇ ਬਸ ਬੰਧਨ ਹੈ। ਉਹ ਜਿਹੜਾ ਤਿਆਗ ਨਾ ਸਕਣ ਵਾਲਾ ਕੰਮ ਹੈ ਨਾ, ਆ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸ਼ਬਦ ਕਿਉਂ ਹੈ? ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਵਟ। ਤੂੰ ਤਿਆਗ ਵੀ ਸਕਦਾ ਹੋਵੇ, ਤੇਰੇ ਵਿੱਚ ਪਕੜ ਨਾ ਹੋਵੇ, ਪਕੜ ਬੰਧਨ ਹੈ ਆਪਣੇ ਆਪ ਵਿੱਚ। ਗੁਰੂ ਕਹਿਣ ਲੱਗੇ,
ਓਨੀ ਦੁਨੀਆ ਤੋੜੇ ਬੰਧਨਾ।
ਉਹ ਰਹਿੰਦੇ ਦੁਨੀਆਂ ਵਿੱਚ ਨੇ ਪਰ ਦੁਨੀਆਂ ਦੀ ਪਕੜ ਵਿੱਚ ਨਹੀਂ ਆਉਂਦੇ। ਦੁਨੀਆਂ ਪਾ ਵੀ ਰਹੇ ਨੇ, ਦੁਨੀਆਂ ਮਾਣ ਵੀ ਰਹੇ ਨੇ, ਪਰ ਦੁਨੀਆਂ ਤਿਆਗ ਵੀ ਸਕਦੇ ਨੇ। ਮਰਨ ਜੀਵਨ ਜੋ ਸਭ ਕਰ ਜਾਂਦੇ, ਉਹ ਜੀਉ ਵੀ ਰਹੇ ਨੇ ਪਰ ਮਰ ਵੀ ਸਕਦੇ ਨੇ, ਜੀਵਨ ਤਿਆਗ ਵੀ ਸਕਦੇ ਨੇ। ਇਸੇ ਦਾ ਨਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕੋਲ ਵੀ ਜੀਵਨ ਸੰਸਾਰਕ ਜੀਵਨ ਸੀ ਨਾ ਆਖਰ ਦੇ ਵਿੱਚ, ਸਨ ਜੀਵਨ ਨੂੰ ਤਿਆਗ ਵੀ ਸਕਦੇ ਸਨ। ਮਰਨ ਜੀਵਨ ਜੋ ਸਭ ਕਰ ਜਾਂਦੇ, ਇਹ ਹੈ ਬੰਧਨ ਮੁਕਤ ਹੋਣਾ। ਗੁਰੂ ਕਹਿੰਦੇ ਨੇ,
ਓਨੀ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ।
ਕਹਿਣ ਲੱਗੇ ਉਹਦੇ ਪਿੱਛੇ ਰਾਜ਼ ਇਹ ਹੈ, ਜੇ ਤੂੰ ਆਪਣੀਆਂ ਲੋੜਾਂ ਘਟਾ ਦੇ, ਜਿੰਨਾ ਤੂੰ ਲੋੜਾਂ ਘਟਾ ਵਧਾ ਦੇਣਾ ਓਨਾ ਹੀ ਬੰਧਨ ਵਿੱਚ ਪੈ ਰਹੇ ਹੋ। ਲੋੜਾਂ ਤੈਨੂੰ ਮਜਬੂਰ ਕਰਦੀਆਂ ਨੇ ਕਿ ਆਹ ਚੀਜ਼ ਮੇਰੇ ਕੋਲ ਹੋਵੇ, ਨਹੀਂ ਤਾਂ ਰੋ ਰਹੇ। ਗੁਰੂ ਨੇ ਬਾਣੀ ਵਿੱਚ ਐਵੇਂ ਤਾਂ ਨਹੀਂ ਆਖਿਆ, ਸੰਪੈ ਦੇਖ ਨਾ ਹਰਖੀਐ, ਵਿਪਤ ਦੇਖ ਨਾ ਰੋਏ। ਇਹਨੂੰ ਕਹਿੰਦੇ ਨੇ ਬੰਧਨ ਮੁਕਤ ਹੋਣਾ। ਬਹੁਤ ਸਾਰੀ ਦੌਲਤ ਅੰਬਾਰ ਸੁੱਖਾਂ ਦੇ ਵੇਖ ਕੇ ਖੁਸ਼ ਨਾ ਹੋ ਤੇ ਜੇ ਕੋਈ ਵਿਪਤਾ ਆ ਜਾਏ ਤੇ ਰੋ ਨਾ, ਇਹਦਾ ਨਾਮ ਹੈ ਬੰਧਨ ਮੁਕਤ ਹੋਣਾ।
ਓਨੀ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ।
ਜੋ ਉਹਨਾਂ ਨੂੰ ਮਿਲਦਾ ਨਾ ਦੁਨੀਆਂ ਵਿੱਚ, ਦੁਨੀਆਂ ਵਿੱਚ ਜਿਉਂਦੇ ਨੇ, ਸੰਸਾਰ ਦੇ ਸੁੱਖ ਉਹਨਾਂ ਕੋਲ ਹੈਨ, ਪਰ ਉਹ ਬੰਧਨ ਮੁਕਤ ਨੇ। ਕਿਉਂ? ਕਿਉਂਕਿ ਸਾਰੇ ਪਦਾਰਥਾਂ ਨੂੰ ਭੋਗਦੇ, ਸੁੱਖਾਂ ਵਿੱਚ ਰਹਿੰਦੇ, ਉਹਨਾਂ ਦੇ ਮਨ ਦੀ ਇੱਕ ਆਵਾਜ਼ ਹੁੰਦੀ ਹੈ, ਉਹ ਕਹਿੰਦੇ ਨੇ, ਹੇ ਮੇਰੇ ਮਾਲਕ, ਇਹ ਜੋ ਕੁਛ ਭੋਗ ਰਿਹਾ ਤੇਰਾ ਹੀ ਦਿੱਤਾ ਹੋਇਆ, ਤੂੰ ਮੈਨੂੰ ਦੇ ਰਿਹਾ, ਉਹਦੇ ਨਾਲ ਮੈਂ ਦਿਨ ਰਾਤ ਸਵਾਇਆ ਹੋ ਰਿਹਾ, ਪ੍ਰਸੰਨ ਹੋ ਰਿਹਾ, ਖੁਸ਼। ਇਹ ਤੇਰੀ ਰਹਿਮਤ ਹੈ, ਮੇਰਾ ਆਪਣਾ ਕੁਝ ਨਹੀਂ। ਉਹਦੇ ਵਿੱਚ ਹੋਂ ਵੀ ਖਤਮ ਹੋ ਗਈ, ਭੋਗ ਵੀ ਲਿਆ। ਗੁਰੂ ਕਹਿੰਦੇ ਨੇ,
ਤੂੰ ਬਖਸ਼ੀ ਸੀ ਅਗਲਾ,
ਮਨ ਦੇ ਇਹ ਪ੍ਰਭਾਵ ਲੈ ਜਾਣਾ,
ਤੂੰ ਬਖਸ਼ੀ ਸੀ ਅਗਲਾ ਨਿਤ ਦੇਵੇ, ਤੂੰ ਬਖਸ਼ੀ ਸੀ ਅਗਲਾ ਨਿਤ ਦੇਵ ਚੜੇ ਸਵਾਇਆ।
ਕਹਿੰਦੇ ਨੇ ਬਸ ਇਉਂ ਵੱਡੇ ਦੀਆਂ ਵਡਿਆਈਆਂ ਨਾਲ ਜੁੜਦੇ ਨੇ, ਆਪਣਾ ਭਾਵ ਆਪਣੀ ਹਉਮੈ ਆਪਣੀ ਹੋਂਦ ਖਤਮ ਕਰਦੇ ਨੇ। ਇਉਂ ਉਹ ਵੱਡੇ ਨਾਲ ਜੁੜ ਕੇ ਵੱਡੇ ਦੀ ਪ੍ਰਾਪਤੀ, ਜਿਹਦੇ ਲਈ ਕਦੀ ਤਰਸਦੇ ਸਨ, ਜਿਹਦੇ ਲਈ ਕਦੀ ਤੜਪਦੇ ਸਨ, ਉਹਨੂੰ ਪ੍ਰਾਪਤ ਕਰ ਲੈਂਦੇ ਨੇ।
ਵਡਿਆਈ ਵੱਡਾ ਪਾਇਆ, ਵਡਿਆਈ ਵੱਡਾ ਪਾਇਆ, ਗੁਰਮੁਖ ਪਿਆਰੇ छुने राम दा जे मैं चिरी विछुने राम राजे गुरमुख प्यारे आए मिल गुरमुख प्यारे आए मिल गुरमुख प्यारे आए मिल राम कली महला तीजा आनंद क्यों कार सतगुरु प्रसाद आनंद भया मेरी माय सतगुरु मैं पाए सतगुरु ता पाए सहज से मन बजिया बधाइया राग रतन परवार परिया शब्द गावनिया शब्दोत गावो हरि कहरा मन जिनी बसाया कह नानक आनंद होआ सतगुरु मैं पाया हे मन मेरा सदा रवर मार करनाल रो तू मन मेरे दुख सब विसारना की करो करे ना गला स्मरत स्वामी सो क्यों मनो विसारे कहे नानक मन ने सच सब क्या नहीं करते करता तेरे सब कुछ है जिस दे सो पाव सदा शिवत सला तेरी नाम मन वसाव नाम जिनके मन वसा बाजे शब्द घनेर कहे नानक सच्चे सब क्या नहीं करते रे सच्चा नाम मेरा आधार सच नाम आधार मेरा दिल भुखा सब दुआइया पर सांत सुख मने आए वसया सदा कुर्बान पिता गुरु विठो जिस दिया ए वडियाइया कहे नानक सुनो संतो शब्द धरो प्यारो सच्चा नाम मेरा आधार वाजे घर सुवा के शब्द वाजे कला जित करे धारिया पंच दूत वास कीते काल कट कुमारिया दुर्कर पाया तू जिन को शना मार के लागे कहे नानक तेस को आदित घर अनवार अंड सुनो बड़ भाग्यो सगल मनोरथ पूर पादन प्रपाया उतरे सगल मसूर दुख रोग संता पितरे सुनी सच्ची बार संत सजन भय सब से पूरे गुप्ते जा सुनते पुनित कहते पवित्र सतगुण दया भरपूर बिनवंत नानक गुरु चरण लागे वाजे नाथूर सुनते पुनित कहते पवित्र सतगुण दया भरपूर बिनवंत नानक गुरु चरण लागे वाजे नाथूर
सलोक पवन गुरु पाणी पिता माता तरत महत दिवस रात दुए दाई दाया खिले सगल जगत
चंक आईया बुरे आईया वाच धर्म हदूर कर्मी आपो अपनी ते नेड़े के दूर जिन्नी नाम धया गैम शक्त गहाल नानक ते मुख उजले कहती छुट्टी नाल जिन्नी नाम धया गैम शक्त गहाल नानक ते मुख उजले कहती छुट्टी नाल
वाहिगुरु जी का खालसा वाहिगुरु जी की फतेह।